सुकहौट अलगुर सेविय अहने सो सहज सुभाए दर्शन परसे गुरु के जन्म मरण दुख जाए हो सिफत खसाम दी नूर अर सौ कोर सौ चटिए तुद डिठे सच्चे पात सा मल जन्म जन्म दी कटिए सज्जन सच्चा पात साहो सिर साहांद साहो जिस पास बैठिया सोहिए सब नांदा वे साहो बाणी गुरु गुरु है बाणी विच बाणी अमृत सारी गुरबाणी कह सेवक जन मानन प्रतख गुरु ने सतारे
सतनाम श्री वाहेगुरु साहिब जी कबीर दावे दाजन होत है निर्दावे रह निसंक जो जन निर्दावे रह सो गणे इंद्र सो रंक कबीर दावे दाजन होत है निर्दावे रह निसंक जो जन निर्दावे रह सो गणे इंद्र सो रंक
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरां दी अपार कृपा बख्शिश दा सदका सो सतगुरु गरीब नवाज सच्चे पातशाह जी दे सजे हुए दीवान दियां हाजरियां भर के गुरु की बाणी दा कीर्तन सुन करके सतगुरां दे दर्शन दी दार करदियां होयां अपने जीवन नूं भागां वाला बना रहे हां सतगुरु दी ए महान कृपा बख्शिश दा सदका है। चल रही लड़ीवार कथा भगत कबीर साहब जी दे सलोक जिन्हां विच भाव भगती दा वाहिगुरु परमेश्वर नाल जुड़न दा उपदेश कबीर साहब जी कांशीपुरी निवास रखदियां होइयां सो उपदेश दे करके जीवां दे भले वास्ते सब नूं भाव भगती नाल जोड़न दा यतन करदे हन। ऐसे गुरु के प्यारे भगत जान कृपा करके फरमाउंदे हन
कबीर दावे दाजन होत है
कहिंदे ने हे भाई दावे दाजन होत है जेडे लोग दावे बन के रखदे ने प्रवृत्ति मार्ग संसार दे अंदर मैं ऐं करांगा अगले साल ऐं करांगा उदों अगले साल आ करांगा जेडे दावे बनदे ने और संसार दे अंदर रहिंदियां होइयां जिन्हां नूं मौत भुली होई है परमेश्वर भुला होया है केवल दुनियादारी दे दावे बनन च लगे रहिंदे हन उन्हां जीवां दी हालत की है दाजन होत है ਉਹ ਦਾਜਨ ਜੰਮਣ ਮਰਨ ਵਿੱਚ ਪੈ ਕੇ ਸੜਦੇ ਹੀ ਰਹਿੰਦੇ ਹਨ ਦਗਧ ਹੋਏ ਰਹਿੰਦੇ ਹਨ ਜਿਹੜੇ ਕੇਵਲ ਦਾਅਵਿਆਂ ਤੱਕ ਸੀਮਤ ਰਹਿੰਦੇ ਨੇ ਦਾਅਵੇ ਬੰਨਦੇ ਰਹਿੰਦੇ ਹਨ
ਨਿਰਦਾਵੇ ਰਹੇ ਨਿਸੰਕ
ਨਿਰਦਾਵੇ ਰਹੇ ਨਿਸੰਕ ਤੇ ਜਿਹੜੇ ਗੁਰੂ ਕੇ ਪਿਆਰੇ ਨੇ ਉਹ ਨਿਰਦਾਵੇ ਦੇ ਸਹਿਤ ਰਹਿੰਦੇ ਨੇ ਸ਼ੰਕਾ ਤੋਂ ਰਹਿਤ ਹੋ ਕਰਕੇ ਕਿਸੇ ਗੱਲ ਦਾ ਕੋਈ ਦਾਅਵਾ ਦੁਨੀਆਦਾਰੀ ਦਾ ਨਹੀਂ ਬੰਨਦੇ ਧਰਮ ਦੇ ਦਾਅਵੇ ਤੋਂ ਕਦੇ ਪਿੱਛੇ ਨਹੀਂ ਹਟਦੇ। ਉਹ ਸੰਸਾਰ ਦਾ, ਸੰਸਾਰ ਦੀਆਂ ਹੱਦਾਂ ਦਾ ਇਸ ਦਾਅਵੇ ਤੋਂ ਉਹ ਮੁਕਤ ਹੋਏ ਰਹਿੰਦੇ ਨੇ। ਧਰਮ ਦੇ ਦਾਅਵੇ ਨੂੰ ਉਹਨਾਂ ਨੇ ਪਰਪੱਕਤਾ ਨਾਲ ਬੱਧਾ ਹੋਇਆ ਹੈ। ਸੋ ਨਿਰਦਾਵੇ ਰਹੇ ਨਿਸ਼ੰਕ, ਨਿਸ਼ੰਕ ਹੋ ਕਰਕੇ ਜਿਹੜੇ ਨਿਰਦਾਵੇ ਰਹਿੰਦੇ ਨੇ ਪ੍ਰਵਿਰਤੀ ਮਾਰਗ ਤੋਂ, ਨਿਰਲੇਪ ਰਹਿੰਦੇ ਨੇ ਸੰਸਾਰ ਤੋਂ, ਨਿਰਵਿਰਤ ਜਿਨ੍ਹਾਂ ਦਾ ਜੀਵਨ ਹੈ। ਸੋ ਐਸੇ ਜਿਹੜੇ ਗੁਰੂ ਕੇ ਪਿਆਰੇ ਹਨ,
ਜੋ ਜਨ ਨਿਰਦਾਵੇ ਰਹੇ,
ਜਿਹੜਾ ਰੱਬ ਦਾ ਪਿਆਰਾ ਖਾਲਸਾ ਜੀ, ਸੰਸਾਰ 'ਚ ਦਾਅਵੇ ਨਹੀਂ ਕਦੇ ਬਣਦਾ ਤੇ ਨਿਰਦਾਵਾ ਹੋ ਕੇ ਰਹਿੰਦਾ ਹੈ। ਕੋਈ ਦਾਅਵਾ ਨਹੀਂ ਜਿਤਾਉਂਦਾ, ਕੋਈ ਹਉਮੈ ਹੰਕਾਰ ਨਹੀਂ ਜਿਤਾਉਂਦਾ, ਕੋਈ ਦੁਨੀਆਦਾਰੀ ਨਾਲ ਮੋਹ ਪਿਆਰ ਨਹੀਂ। ਕੇਵਲ ਵਾਹਿਗੁਰੂ ਦੀ ਪਾਉ ਭਗਤੀ ਜਿਹੜੇ ਕਰਨ ਵਾਲੇ ਗੁਰੂ ਕੇ ਪਿਆਰੇ ਹਨ।
ਸੋ ਗਣੈ ਇੰਦਰ ਸੋ ਰੰਕ,
ਉਹ ਤਾਂ ਭਗਤ ਜੀ ਕਹਿੰਦੇ ਨੇ ਗਣੈ ਗਿਣਦੇ ਨੇ ਭਾਈ, ਭਾਵੇਂ ਸਵਰਗ ਦਾ ਰਾਜਾ ਇੰਦਰ ਦੇਵਤਾ ਹੋਵੇ ਤੇ ਭਾਵੇਂ ਕੋ ਰੰਕ ਕੰਗਾਲ ਹੋਵੇ, ਉਹਨਾਂ ਦੀ ਦ੍ਰਿਸ਼ਟੀ ਵਿੱਚ ਦੋਵੇਂ ਇੱਕੋ ਜਿਹੀ ਹਨ। ਸਵਰਗ ਦਾ ਬਾਦਸ਼ਾਹ ਵੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਉਹੋ ਜਿਹਾ ਹੈ ਤੇ ਜਿਹੜਾ ਅਰੰਕ ਕੰਗਾਲ ਵਿਚਾਰਾ ਫਿਰਦਾ ਹੈ ਉਹਨਾਂ ਦੀ ਸਮਦ੍ਰਿਸ਼ਟੀ ਇਹੋ ਜਿਹੀ ਹੈ, ਉਹ ਕੰਗਾਲ ਨੂੰ ਇੱਕੋ ਜਿਹਾ ਹੀ ਸਮਝਦੇ ਹਨ। ਦਾਅਵੇ ਦਾਜਨ ਹੋਤ ਹੈ, ਜਿਹੜੇ ਦੁਨੀਆਦਾਰੀ ਦੇ ਦਾਅਵਿਆਂ ਨਾਲ ਬੱਝੇ ਹੋਏ ਨੇ ਉਹ ਦਗਧ ਹੋਏ ਸੜਦੇ ਰਹਿੰਦੇ। ਨਿਰਦਾਵੇ ਰਹੇ ਨਿਸ਼ੰਕ, ਜਿਹੜੇ ਨਿਸ਼ੰਕ ਹੋ ਕਰਕੇ ਦਾਅਵੇ ਦੁਨੀਆਦਾਰੀ ਦੇ ਦਾਅਵੇ ਤੋਂ ਨਿਰਲੇਪ ਹੋ ਕੇ ਰਹਿੰਦੇ ਹਨ। ਸੋ ਜਦੋਂ ਗੁਰੂ ਕਲਗੀਧਰ ਗਰੀਬ ਨਵਾਏ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਨੂੰ ਆ ਰਹੇ ਸੀ ਮਹੰਤ ਦਾਦੂ ਦੁਆਰੇ, ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਉਸ ਵੇਲੇ ਮਹੰਤ ਜੈਤ ਰਾਮ ਜੀ ਸਤਿਗੁਰਾਂ ਨੂੰ ਮਿਲੇ। ਉੱਥੇ ਬੈਠ ਕਰਕੇ ਸਤਿਗੁਰਾਂ ਨਾਲ ਵਿਚਾਰਾਂ ਹੋਈਆਂ। ਕਹਿੰਦੇ ਜੀ ਸਾਡੇ ਦਾਦੂ ਜੀ ਇਉਂ ਕਿਹਾ ਕਰਦੇ ਸੀ ਵੀ ਦੁਨੀਆਂ 'ਚ ਨਿਰਦਾਵੇ ਹੋ ਕੇ ਰਹਿਣਾ ਚਾਹੀਦਾ ਹੈ, ਦਾਅਵੇ ਨਹੀਂ ਕਦੇ ਬੰਨਣੇ ਚਾਹੀਦੇ। ਸੋ ਦਾਦੂ ਦਾਅਵਾ ਦੂਰ ਕਰ, ਕਿ ਦੁਨੀਆਦਾਰੀ ਦੇ ਦਾਅਵੇ ਦੂਰ ਕਰ ਦੇਣੇ ਚਾਹੀਦੇ ਹਨ। ਅਤੇ ਕਲਕਾ ਲੀਜੈ ਪਹਾਏ, ਜੇ ਕੋਈ ਮਾਰੇ ਈਂਟ ਟੇਮ ਲੀਜੈ ਸੀਸ ਚੜ੍ਹਾਏ, ਜੇ ਕੋਈ ਟਰੋੜਾ ਵੀ ਕੱਢ ਮਾਰੇ ਤਾਂ ਫਿਰ ਵੀ ਚੁੱਪੀ ਕਰ ਰਹਿਣਾ ਚਾਹੀਦਾ ਹੈ। ਸਤਿਗੁਰੂ ਕਹਿਣਗੇ ਤੁਹਾਡਾ ਇਹ ਹੋਵੇਗਾ ਭਾਈ ਮਹੰਤ ਲੋਕਾਂ ਦਾ, ਸਾਡਾ ਇਸ ਗੱਲ 'ਤੇ ਯਕੀਨ ਨਹੀਂ। ਤੁਹਾਨੂੰ ਇਉਂ ਕਹਿਣਾ ਚਾਹੀਦਾ ਵੀ ਦਾਦੂ ਦਾਅਵਾ ਰੱਖ ਕੇ ਕਲਕਾ ਲੀਜੈ ਪਾਏ, ਜੇ ਕੋਈ ਮਾਰੇ ਈਂਟ ਟੇਮ ਪੱਥਰ ਤਿਸੈ ਰਸਾਏ, ਪੱਥਰ ਹਨੈ ਰਸਾਏ, ਜੇ ਕੋਈ ਇੱਟ ਮਰਦਾ ਤਾਂ ਪੱਥਰ ਦਾ ਜਵਾਬ ਉਹਨੂੰ ਦੇਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਸਾਹਿਬਜ਼ਾਦੇ ਸ਼ਹੀਦ ਹੋ ਗਏ, ਇੰਨਾ ਨੁਕਸਾਨ ਹੋ ਗਿਆ। ਮਹੰਤ ਜੈਤ ਰਾਮ ਪੁੱਛਣ ਲੱਗਾ, ਮਹਾਰਾਜ ਮੈਂ ਸੁਣਿਆ ਵੀ ਬੜਾ ਕੁਝ ਮੁਸੀਬਤਾਂ ਦਾ ਟਾਕਰਾ ਕਰਨਾ ਪਿਆ, ਅਨੰਦਪੁਰ ਵਰਗੀ ਧਰਤੀ ਛੱਡਣੀ ਪਈ ਹੈ, ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਇਹਨਾਂ ਦਾਅਵਿਆਂ ਤੋਂ ਕੀ ਲੈਣਾ ਸੀ। ਸਤਿਗੁਰੂ ਕਹਿਣਗੇ ਤੁਹਾਡੇ ਮਹੰਤਾਂ ਵਾਸਤੇ ਹੈ, ਸਾਡੇ ਛਤਰੀ ਲੋਕਾਂ ਸਾਡੇ ਲੋਕਾਂ ਵਾਸਤੇ ਨਹੀਂ। ਜੈਤ ਰਾਮ ਸਾਹਿਬਜ਼ਾਦੇ ਪਰਮੇਸ਼ਰ ਦੀ ਬਖਸ਼ੀ ਹੋਈ ਇਮਾਨਤ ਸੀ, ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਸ਼ਹਾਦਤਾਂ ਦਾ ਜੀਵਨ ਜਿਉਂ ਕਰਕੇ, ਸ਼ਹਾਦਤਾਂ ਦਾ ਜਾਮ ਪੀ ਕੇ ਉਹ ਵਾਹਿਗੁਰੂ ਪਰਮੇਸ਼ਰ 'ਚ ਜਾ ਅਭੇਦ ਹੋਏ ਨੇ, ਇਸ ਕਰਕੇ ਉਹਨਾਂ ਦੀਆਂ ਮਾਵਾਂ ਦੀਆਂ ਕੁੱਖਾਂ ਸਫਲੀਆਂ ਹੋਈਆਂ ਨੇ। ਸਾਡੇ ਤਿਲ ਮਾਤਰ ਵੀ ਜੈਤ ਰਾਮ ਕੋਈ ਮੋਹ ਆਦਿਕ ਨਹੀਂ ਹੈ, ਪਰਮੇਸ਼ਰ ਦੇ ਬਖਸ਼ੀ ਹੋਏ ਇਮਾਨਤ ਮਿਲੇ ਸੀ, ਸਾਹਿਬਜ਼ਾਦੇ ਪਰਮੇਸ਼ਰ ਦੇ ਲੇਖੇ ਲੱਗ ਗਏ ਨੇ। ਧਰਮ ਦੀ ਦੁਨੀਆਂ ਵਿੱਚ ਅਸੀਂ ਦਾਅਵਾ ਜ਼ਰੂਰ ਬੰਨਦੇ ਹਾਂ, ਧਰਮ ਨਹੀਂ ਛੱਡਣਾ ਚਾਹੁੰਦੇ, ਭਾਵੇਂ ਸਿਰ ਚਲਾ ਜਾਵੇ ਬਿਸ਼ੱਕ ਕੋਈ ਪ੍ਰਵਾਹ ਨਹੀਂ। ਬਾਕੀ ਜਿਹੜੇ ਦੁਨੀਆਦਾਰੀ ਦੇ ਦਾਅਵੇ ਨੇ, ਤੁਸੀਂ ਕੇਵਲ ਦੁਨੀਆਦਾਰੀ ਦੀਆਂ ਹੱਦਾਂ ਤੱਕ ਦਾਅਵੇ ਜਿਤਾਉਣ ਦੀ ਗੱਲ ਕਰਦੇ ਹੋ ਵੀ ਨਹੀਂ ਰੱਖਣੇ ਚਾਹੀਦੇ, ਇਹ ਗੱਲ ਅਸੀਂ ਮੰਨਦੇ ਹਾਂ ਵੀ ਨਿਰਦਾਵੇ ਜੀਵਨ ਰਹਿਣਾ ਚਾਹੀਦਾ, ਗੁਰਬਾਣੀ ਦਾ ਵੀ ਹੁਕਮ ਹੈ। ਪਰ ਜਿਹੜਾ ਧਰਮ ਦੀ ਦੁਨੀਆ ਦਾ ਦਾਅਵਾ ਹੈ ਨਾ, ਉਹ ਨਹੀਂ ਕਦੇ ਛੱਡਣਾ ਚਾਹੀਦਾ। ਜਦੋਂ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਦੀਵਾਰ ਵਿੱਚ ਚਿਣ ਤੋਂ ਪਹਿਲਾਂ ਸਰਹੰਦ ਦੇ ਗਵਰਨਰ ਵਜ਼ੀਰ ਖਾਨ ਨਾਲ ਉਹਦੀ ਲੱਗੀ ਹੋਈ ਕਚਹਿਰੀ 'ਚ ਪੇਸ਼ ਕਰਨ ਵਾਸਤੇ ਲੈ ਕੇ ਆਏ ਸੀ, ਉਸ ਵੇਲੇ ਵੀ ਵਜ਼ੀਰ ਖਾਨ ਨੇ ਕਿਹਾ ਸੀ ਸਾਹਿਬਜ਼ਾਦਿਓ, ਜੇ ਤੁਸੀਂ ਮੇਰੀ ਗੱਲ ਮੰਨ ਜਾਓ ਤਾਂ ਮੈਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਤੁਹਾਡੇ ਨਾਲ ਕਰ ਦੇਵਾਂਗਾ, ਸਾਰੀ ਜ਼ਿੰਦਗੀ ਸੁੱਖ ਦੀ ਭੋਗੋਂਗੇ। ਬਾਬਾ ਫਤਿਹ ਸਿੰਘ ਸਾਹਿਬ ਜੀ 7 ਸਾਲ ਦੀ ਕੀ ਉਮਰ ਹੁੰਦੀ ਹੈ, 7 साल की उम्र बाबा फतेह सिंह साहब जी की आख्या ओए वजीर खान कदे साडे दादे गुरु तेग बहादुर साहब नूं हिंदुस्तान का बादशाह धीआं दे डोले दिंदा सी धर्म छड़ दिओ और मुसलमान बन जाओ तुहाडे बन नाल तमाम लोग मुसलमान बन जाणगे। औरंगजेब कहिंदा सी मैं अपनी जीवन छा लड़की का रिश्ता तुहाडे नाल कर देंदा हां। सतगुरु गरीब नवाज साडे दादे गुरु तेग बहादुर साहब ने धर्म का दावा नहीं छड़िया है, नहीं माण मर्यादा छड़ी ते उन्होंने सीस दे दिता, लेकिन उन्होंने औरंगजेब बादशाह दी खालसा जी लड़की का रिश्ता जां चार दिन की जिंदगी नहीं उन्होंने मंगी साडे सतगुरां ने। उस गुरु तेग बहादुर साहब सतगुरां दे असीं पोतरे हाँ, तेरियां धीआं दे रिश्ते लैके सारी जिंदगी बर्बाद कर लईए कदे वास्ते भी नहीं। जो करना चाहना कर, तेरे दिते अहुदियां नवाबियां धीआं दे डोलियां नूं असीं पैर की जुत्ती की नोक नाल ठकराउने है, धर्म नहीं करे छड़िया जा सकता। ये 7 साल दे छोटे छोटे खालसा जी गुरु के साहिबजादे उन्होंने कहा धर्म का दावा नहीं छड़िया जा सकता। भगत नामदेव जी का भगतां का प्रसंग पढ़ लईए, कुत्तियां विच वी रब की जोत वेखण वाला किड्डा जीवन होवेगा उच्चा सुचा है। प्रशादे पका रहे सी नामदेव साहब, है कुत्ता आया प्रशादे जिहड़े पक्के होए सी मूँह च लए ते कुत्ता भज गया है। चार कोह खालसा जी मगर घिओ दा कुजा लैके भजे गए, बीठल जी मैं चोपड़ के खावां ते मेरा बीठल भगवान रुखियां ही खावे, आ लो फड़ो घिओ दा कुजा ते आप भी चोपड़ के खाओ ते मैनू भी सीत प्रसाद दिओ। कुत्तियां विच रब दी जोत वेखण वाला खालसा जी किड्डा जीवन भगत दा है। पर जो सलीम बादशाह ने आख्या ना नामदेव राम राम कहना छड़ के खुदा खुदा कहना शुरू कर देने ते तेनू हाथी दे पैरां थले रोल के मिध के मौत दे घाट उतार दिता जाएगा। मां नू पता लगा रोंदी आई है, आके भज के आके क्या हे पुत्र किड्डी कि वड्डी गल है, परमेश्वर का नाम ही लैना है ना, खुदा भी परमेश्वर का नाम है ते राम भी परमेश्वर का नाम है, तेनू राम राम कहना छड़ के खुदा खुदा कहना शुरू कर देना चाहिए, तेरी जिंदगी बच जाएगी। आख्या मां तू मेरी सत्कारयोग मां, मैं सारा सत्कार तो करदा है पर जे धर्म की दुनिया विचों मैनू डलाउणा चाहुंदी है ना मां, ते ना अज तो मैं तेरा पुत्र ते ना तू मेरी अज तो मां, मां पुत वाला रिश्ता अज तो तेरा मेरा खत्म है। ये मेरी धर्म की दुनिया, धर्म की दुनिया कुत्तियां विच रब की जोत वेखण वाला कखां विच रब की जोत वेखण वाला उन्हों खुदा खुदा कहण नाल की फर्क पैंदा सी, कहण लगे नहीं ये मेरी धर्म की दुनिया, धर्म का दावा नहीं करे छड्डांगा, धर्म छड़ देवां माण मर्यादा अपनी छड़ देवां कदे नहीं हो सकदा। रुदन करे नामे की माए छोड़ राम की ना भजह खुदाए। आख्या मां ना हों तेरा पूंगड़ा ना तू मेरी माए, पिंड पड़े तो हर गुण गाए, शरीर तो टुकड़ा टुकड़ा किया जा सकता है पर मैं राम राम कहना छड़ के खुदा खुदा नहीं कहांगा, मेरी धर्म की दुनिया है। सो इस तरीके नाल कबीर साहब जी भावें फरमाउंदे ने कि दुनियादारी विच सिख नूं निरदावे सहित रहना चाहिए, कोई दावे नहीं बनने चाहिए, पर जिथे धर्म की दुनिया है उत्थे धर्म का दावा करे सिख नूं छड़ना भी नहीं चाहिदा, सिर जावे तां जावे मेरा सिखी सिदक ना जावे। सो कबीर साहब जी उपदेश देंदे हन,
कबीर दावै दाजन होत है।
कबीर साहब जी कहिंदे दावै दाजन होत है, जिहड़े दावे दुनियादार दे बनदे ने ओह दाजन दगदी होए रहिंदे ने सड़े रहिंदे हन।
निरदावै रहै निसंक,
दुनियादारी च रहिंदियां होईयां खालसा जी प्रवृत्ति मार्ग च प्रवेश करके जिहड़े दावे बनदे ने ओह तों मुक्त होना चाहीदा है। निरदावे रहे निशंक, निशंक हो करके निरदावे दाव्यां तो बरहित होना चाहिए है, परमेश्वर ते भरोसा रखना चाहिए, कोई दावे नहीं बलने चाहिए।
जो जन निरदावे रहे,
जेड़े जन जेड़े रब दे प्यारे निरदावे जिंदगी बतीत करते ने, कोई दावा नहीं जताते, कोई हौमे हंकार आदिक नहीं करते।
इंद्र सो रंक,
खालसा जी अपनी दृष्टि भी स्वर्ग के राजे इंद्र नूं भी ते रंक कंगाल इको जे गिणदे हन, जो जन निरदावै रहे, जिहड़े जन परमेश्वर की भाव भगत च दावियां तो रहित होके रहिंदे ने, सो गण इंद्र सो रंक, वह स्वर्ग के राजे नूं वी रंक कंगाल ही गिणदे ने। वह नहीं कदे किसी नूं निगाह थले लियांदे, एडे बेमुथाज हो जांदे ने गुरु के प्यारे।
कबीर पाल समूहा सरवर पहरा,
भाई भगत जी कहिंदे हन गुरु के प्यारे, जिवें खालसा जी बहुता मीह पै करके ते कोई ढाब कोई छप्पड़ ऐन उपर तक कंढियां तक भर जावे, ते उहदे किनारे दे उपर बैठा व्यक्ति फिर भी प्यासा ही मर जावे, ते फिर भाग माड़े ही है ना, चंगे भाग नहीं हो सकते। सो कबीर साहब जी दसदे हन,
कबीर पाल समूहा सरोवर पहरा,
कहिंदे भाई पाल वट्टां तक समूह जिहड़ा सरोवर है ना ताल, वह भरिया होवे उपर तक वट्टां तक जल दे नाल,
पी ना सकै कोई नीर,
उहदे विचों खालसा जी फिर भी बंदा प्यासा ही तड़फी जावे किनारे ते बैठा होया, पी ना सकै कोई नीर, नीर पानी जेड़ा उनको पी ना सके प्यासा ही रह जावे,
भाग बड़े तै पायो,
फिर उस व्यक्ति दे खोटे भाग ही है ना, सानू ता पाई भाग बड़े तै पायो, कबीर तेरे वड़े भाग ने, तेनू परमे ए पानी दी दात ए मिली होई है सरोवर विचों,
तू पर पर पियो कबीर,
प्यासा मरन दी की लोड़ है, कहिंदे पर पर के बुक जेड़े ने ओ पीना करो हे कबीर, इसे प्रकार
कबीर पाल समूहा सरोवर पहरा,
जेड़ा ब्रह्म स्वरूप परमेश्वर है ना खालसा जी, ओ है सरोवर दी न्याई, ब्रह्म स्वरूप परमेश्वर सरोवर दी न्याई है, ते जेड़ा खालसा जी इसे तरह जो हदां वटां केड़ियां ने, ब्रह्मपुरी शिवपुरी इंद्रपुरी इसे तरह पतालपुरी आकाशपुरी एड़ियां हदां ने ना वटां बनिया होईयां ने, वो ब्रह्म स्वरूप परमेश्वर सारे थावां ते वो वटां तक भरिया होया है, सारे थावां ते वो परमेश्वर ब्रह्म स्वरूप परमेश्वर लवा लव भर रहा है, सत चेतन आनंद स्वरूप हो करके लवा लव भरिया होया है,
पी ना सकै कोई नीर,
सच स्वरूप परमेश्वर सत चेत आनंद है, ओदे खालसा जी फिर भी संसार च आके कोई अलपग भुलड़ जीव खोटे भागां वाला उस ब्रह्म स्वरूप विचों अपेरता दे आनंद नू ना प्राप्त कर सके, परमेश्वर नू ना जिहड़ा प्राप्त कर सके,
भाग बड़े तै पायो,
छोटे भागां वाले कहिंदे गिणिया जा सकदा, जिहड़ा ब्रह्म स्वरूप परमेश्वर तों आनंद दी प्राप्ति ना कर सके, अभेरता दा आनंद ना माण सके, भाग बड़े तै पायो, हे कबीर तू वड्डे भागां वाला है जिन्हां नू सत चित आनंद स्वरूप परमेश्वर जो है ब्रह्म स्वरूप परमेश्वर सत चेतन आनंद स्वरूप सुभ गुणा नाल जिहड़ा भरिया होया है, उहदे जिहड़े सुभ गुण ने ना ओ धारण करन दा तैनू सुभाग मिलिया होया है,
तू पर पर पियो कबीर,
हे कबीर तू पर पर के अपने जिहड़े खालसा जी सवासां रूपी बुक ने ना, सवासां रूपी बुक दे नाल पीणा कर, मनबुद्ध रूपी बुक दे नाल पीणा कर, परमेश्वर दे नाम जल दे ताई, इसे प्रकार
कबीर पाल समूहा सरवर पहरा,
मेरा वाहिगुरु परमेश्वर की है सतगुरु गरीब नवाज, दुनिया दियां हद्दां तो खालसा जी उपर उठ के जिहड़ियां पाल वट्टां केड़ियां दुनिया दियां हद्दां, इन्हां हद्दां तो खालसा जी जाति वर्णा दी अभेरता तो उपर उठ करके सतगुरु रूपी सरोवर सुभ गुणा नाल लवा लव भरपूर हो रहे हन,
पी ना सकै कोई नीर,
जे कोई खोटे भागां वाला मेरे सतगुरु तो अमृत रूप सिक्ख्या रूपी अमृत जल ना पीना करे, गुरु का प्रत्यक्ष अमृत गुरु की बाणी रूपी अमृत तो फिर भी वांझा रह जावे, जदों के दुनिया दियां हद्दां कोई सतगुरु गरीब नवाज हद्दां तो उपर हन, ये गुरु नानक दे घर दा सरोवर जिहड़ा खालसा जी सुभ गुणा दा ऐसा भरिया होया है जिहदे च खत्री ब्राह्मण सूद बैस उपदेश चौं वरना कौ सांझा, खत्री ब्राह्मण सूद बैस उधरै सिमर चंडाल, जिन जानियो प्रभु अपना नानक तिसहि रवाल, सो सारे धर्मां नूं सर्व सांझी वालता दा उपदेश देण वाला सतगुरु सरोवर सुभ गुणा नाल नाम बाणी नाल भरपूर हो रहा है,
भाग बड़े तै पायो,
पी ना सकै कोई नीर, ਤੇ ਜੇ ਕੋਈ ਅਲਪੱਗ ਮੂਰਖ ਗੁਰੂ ਕੀ ਨਿੰਦਿਆ ਕਰਦਾ ਹੀ ਸਾਰੀ ਜ਼ਿੰਦਗੀ ਬਤੀਤ ਕਰ ਦੇਵੇ ਤੇ ਨਾਮ ਜਲ ਸਤਿਗੁਰਾਂ ਤੋਂ ਨਾਮ ਪੀਣਾ ਕਰੇ ਤਾਂ ਉਹਦੇ ਖੋਟੇ ਹੀ ਭਾਗ ਸਮਝਣੇ ਚਾਹੀਦੇ ਹਨ।
ਭਾਗ ਬੜੇ ਤੈ ਪਾਇਓ।
ਕਬੀਰ ਸਾਹਿਬ ਜੀ ਕਹਿੰਦੇ ਹੇ ਕਬੀਰ ਤੇਰੇ ਭਾਗ ਚੰਗੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਸਵਾਮੀ ਰਾਮਾਨੰਦ ਜੀ ਵਰਗੇ ਤੈਨੂੰ ਪ੍ਰਾਪਤ ਹੋਏ।
ਤੂੰ ਭਰ ਭਰ ਪੀਓ ਕਬੀਰ।
ਉਹਨਾਂ ਸਤਿਗੁਰਾਂ ਦੀ ਅੰਮ੍ਰਿਤ ਰੂਪ ਜਿਹੜੀ ਸਿੱਖਿਆ ਹੈ ਨਾ, ਉਹਦੇ ਬੁੱਕ ਭਰ ਭਰ ਕੇ ਹਿਰਦੇ ਅੰਤਕਰਨ ਚ ਗ੍ਰਹਿਣ ਕਰ। ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹਨਾਂ ਨੇ ਹਿਰਦੇ ਚ ਬੁੱਕ ਭਰ ਭਰ ਕੇ ਸ਼ਰਧਾ ਵਿਸ਼ਵਾਸ ਰੂਪੀ ਬੁੱਕ ਭਰ ਕੇ ਹੇ ਅੰਤਕਰਨ ਵਿੱਚ ਪੀਣਾ ਕਰ। ਹੇ ਕਬੀਰ ਤੇਰੇ ਭਾਗ ਚੰਗੇ ਹਨ। ਇਸੇ ਪ੍ਰਕਾਰ
ਕਬੀਰ ਪਾਲ ਸਮੂਹਾ ਸਰਵਰ ਭਰਾ।
ਇਹ ਉੱਚੀ ਜਾਤੀ ਹੈ, ਇਹ ਨੀਵੀਂ ਜਾਤੀ ਹੈ, ਇਹ ਫਲਾਣੀ ਜਾਤੀ ਹੈ, ਇਹ ਫਲਾਣੀ ਜਾਤੀ ਹੈ, ਜਿਹੜੇ ਵਿਤਕਰੇ ਰੂਪੀ ਹੱਦਾਂ ਨੇ ਨਾ, ਵੱਟਾਂ ਬਣੀਆਂ ਹੋਈਆਂ ਨੇ, ਇਹਨਾਂ ਵੱਟਾਂ ਤੋਂ ਰਹਿਤ ਗੁਰੂ ਕੀ ਸਾਧ ਸੰਗਤ ਰੂਪੀ ਸਰੋਵਰ ਨਾਮ ਬਾਣੀ ਦੇ ਨਾਲ ਭਰਿਆ ਪਿਆ ਹੈ।
ਪੀ ਨਾ ਸਕੈ ਕੋਈ ਨੀਰ।
ਜਿਹੜਾ ਫਿਰ ਗੁਰੂ ਕੀ ਸਾਧ ਸੰਗਤ ਵਿੱਚੋਂ ਆ ਕੇ ਜਿਹੜੀ ਅੰਮ੍ਰਿਤ ਰੂਪ ਗੁਰਬਾਣੀ ਦੀ ਸਿੱਖਿਆ ਹੈ, ਜਿਹੜੇ ਸ਼ੁਭ ਗੁਣ ਗ੍ਰਹਿਣ ਕਰਨੇ ਨੇ, ਇਹ ਅੰਮ੍ਰਿਤ ਜਲ ਨੂੰ ਕੋਈ ਪੀ ਨਾ ਸਕੇ, ਗੁਰੂ ਕੀ ਸੰਗਤ ਕਰ ਹੀ ਨਾ ਸਕੇ, ਆ ਹੀ ਨਾ ਸਕੇ, ਖੋਟੇ ਭਾਗਾਂ ਵਾਲਾ, ਉਹਦੇ ਨਾਲ ਮੰਦੇ ਭਾਗ ਖੋਟੇ ਭਾਗ ਹੋਰ ਕੀ ਹੋ ਸਕਦੇ ਹਨ।
ਭਾਗ ਵੱਡੇ ਤੈ ਪਾਇਓ।
ਹੇ ਭਾਈ, ਹੇ ਕਬੀਰ, ਤੇਰੇ ਵੱਡੇ ਭਾਗ ਨੇ ਜਿਹੜੇ ਤੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ, ਗੁਰੂ ਕੀ ਸਾਧ ਸੰਗਤ ਤੂੰ ਪ੍ਰਾਪਤ ਕੀਤੀ ਹੈ, ਤੇਰੇ ਭਾਗ ਚੰਗੇ ਹਨ।
ਤੂੰ ਭਰ ਭਰ ਪੀਓ ਕਬੀਰ।
ਜਾਤੀਆਂ ਦੇ ਅਭਿਮਾਨ ਰੂਪੀ ਵੱਟਾਂ ਤੋਂ ਉੱਠ ਕਰਕੇ ਹੇ ਕਬੀਰ ਤੂੰ ਭਰ ਭਰ ਕੇ ਆਪਣੇ ਬੁੱਕ ਜਿਹੜੇ ਹੈ ਨਾ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਯਾਦ ਚ ਜੁੜ ਜਾਣਾ, ਸਮਾਧ ਚਿਤ ਹੋ ਕੇ ਪ੍ਰਸੰਗਤ ਕਰਨੀ ਤੇ ਵਾਹਿਗੁਰੂ ਦੀ ਭੇਰਤਾ ਦਾ ਆਨੰਦ ਲੈਣਾ, ਇਹ ਬੁੱਕ ਭਰ ਭਰ ਕੇ ਪੀਣਾ ਕਰ। ਵਾਹਿਗੁਰੂ ਦੀ ਸੰਗਤ ਵਿੱਚੋਂ ਨਾਮ ਰੂਪੀ ਅੰਮ੍ਰਿਤ, ਸੁਭ ਅੰਮ੍ਰਿਤ ਰੂਪ ਜਿਹੜੀ ਸਿੱਖਿਆ ਹੈ, ਇਹ ਪਰਮੇਸ਼ਰ ਦਾ ਨਾਮ ਜਲ ਹਿਰਦੇ ਚ ਪੀਣਾ ਕਰ। ਜਿਹੜੇ ਯੋਗਾ ਅਭਿਆਸੀ ਨੇ ਲੋਕ, ਉਹ ਕਹਿੰਦੇ ਨੇ ਯੋਗਾ ਅਭਿਆਸ ਜਿਹੜਾ ਕਰਨਾ ਹੈ, ਇਹ ਸਰੋਵਰ ਭਰਿਆ ਹੋਇਆ ਹੈ, ਜਾਤੀ ਦੀਆਂ ਹੱਦਾਂ ਤੋਂ ਮੁਕਤ ਹੋ ਕਰਕੇ ਯੋਗੀ ਪੁਰਸ਼ ਕਹਿੰਦੇ ਨੇ ਹੇ ਭਾਈ ਦਸਮ ਦੁਆਰ ਚ ਪ੍ਰਾਣ ਚੜ੍ਹਾ ਕਰਕੇ ਉਸ ਪਰਮੇਸ਼ਰ ਦੀ ਸੋ ਆਨੰਦ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਕਹਿੰਦੇ ਨੇ ਹੇ ਕਬੀਰ ਭਾਗਾਂ ਨਾਲ ਇਹ ਦਾਤ ਮਿਲੀ ਹੈ, ਯੋਗਾ ਸਚਿਤ ਬਿਰਤੀ ਨਿਰੁੱਧ। ਸੋ ਯੋਗੀ ਲੋਕ ਜਿਹੜੇ ਹਨ ਇਉਂ ਕਹਿੰਦੇ ਹਨ, ਭਰ ਭਰ ਕੇ ਬੁੱਕ ਦਸਮ ਦੁਆਰ ਚ ਪ੍ਰਾਣ ਟਿਕਾ ਕੇ ਕਹਿੰਦੇ ਇਹ ਆਨੰਦ ਪ੍ਰਾਪਤ ਕਰਨਾ ਚਾਹੀਦਾ ਹੈ।
ਕਬੀਰ ਪਰ ਬਾਤੇ ਤਾਰੇ ਖਿਸ ਹੈ।
ਭਗਤ ਜੀ ਕਹਿੰਦੇ ਭਾਈ ਸਰੀਰ ਜਿਹਦਾ ਮਾਣ ਕਰਦੇ ਆ ਉਹ ਤਾਂ ਇਹੋ ਜਿਹਾ ਮਿਥਿਆ ਝੂਠਾ ਜਿਹਾ ਹੈ, ਜਿਵੇਂ ਰਾਤ ਗੁਜ਼ਰਦੀ ਹੈ ਨਾ, ਪ੍ਰਭਾਤ ਹੁੰਦੀ ਹੈ, ਦਿਨ ਦਾ ਚੜ੍ਹਾਅ ਹੁੰਦਾ ਜਾਂਦਾ, ਚਾਨਣ ਹੁੰਦਾ ਜਾਂਦਾ, ਤੇ ਉਹ ਤਾਰੇ ਜਿਹੜੇ ਰਾਤ ਸਾਰੀ ਰਾਤ ਟਿਮਟਮਾਉਂਦੇ ਨੇ, ਰਾਤ ਨੂੰ ਜਗਦੇ ਨੇ, ਬੜੇ ਸੁੰਦਰ ਪ੍ਰਤੀਤ ਹੁੰਦੇ ਨੇ, ਜਦੋਂ ਦਿਨ ਦਾ ਚੜ੍ਹਾਅ ਹੋਣ ਲੱਗ ਜਾਂਦਾ ਉਹ ਤਾਰੇ ਖਿਸ ਹੈ, ਉਹ ਤਾਰੇ ਖਿਸਕਣੇ ਸ਼ੁਰੂ ਹੋ ਜਾਂਦੇ ਨੇ, ਉਹਨਾਂ ਦੀ ਰੋਸ਼ਨੀ ਖਤਮ ਹੁੰਦੀ ਜਾਂਦੀ ਹੈ, ਪ੍ਰਭਾਤੇ ਤਾਰੇ ਖਿਸ ਹੈ, ਜਦੋਂ ਪ੍ਰਭਾਤ ਹੁੰਦੀ ਦਿਨ ਦਾ ਚੜ੍ਹਾਅ ਹੁੰਦਾ ਤਾਰੇ ਖਿਸਕ ਜਾਂਦੇ ਨੇ, ਉਹ ਸਾਨੂੰ ਨਜ਼ਰ ਹੀ ਨਹੀਂ ਪੈਂਦੇ।
ਕਿਉਂ ਇਹੋ ਖਿਸੈ ਸਰੀਰ।
ਖਾਲਸਾ ਜੀ ਜਦੋਂ ਇਸੇ ਤਰ੍ਹਾਂ ਕਾਲ ਰੂਪੀ ਚਿੱਟਾ ਦਿਨ ਚੜ੍ਹੇਗਾ ਨਾ, ਜਿਵੇਂ ਸੂਰਜ ਚੜ੍ਹਦੇ ਦੇ ਹਿਸਾਬ ਨਾਲ ਦਿਨ ਦੇ ਚੜ੍ਹਾਅ ਨਾਲ ਤਾਰੇ ਖਤਮ ਹੋ ਜਾਂਦੇ ਨੇ, ਇਉਂ ਖਾਲਸਾ ਜੀ ਜਦੋਂ ਇਹ ਉਮਰ ਰੂਪੀ ਰਾਤ ਬਤੀਤ ਹੋ ਜਾਵੇਗੀ, ਕਾਲ ਰੂਪੀ ਚਿੱਟਾ ਦਿਨ ਚੜ੍ਹੇਗਾ, ਤਾਂ ਤੇਰਾ ਸਰੀਰ ਜਿਹੜਾ ਨਾ, ਜਿਸ ਕਾਲ ਨੇ ਖਾਲਸਾ ਜੀ ਬਚਪਨ ਖਾ ਲਿਆ, ਜਵਾਨੀ ਖਾ ਲਈ, ਢਲਦੀ ਜਵਾਨੀ ਖਾ ਲਈ, ਹੁਣ ਬੁਢੇਪਾ ਹੈ ਤੇ ਇਹ ਬੁਢੇਪਾ ਵੀ ਜ਼ਰੂਰ ਖਾ ਲਵੇਗਾ, ਤਿਉਂ ਇਹੋ ਖਿਸੈ ਸਰੀਰ, ਜਿਵੇਂ ਤਾਰੇ ਖਿਸਕ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਸਮਾਪਤ ਹੋ ਜਾਂਦੇ ਨੇ, ਇਉਂ ਤੇਰਾ ਸਰੀਰ ਜਿਹੜਾ ਖਿਸਕ ਜਾਵੇਗਾ, ਨਾਸ ਹੋ ਜਾਵੇਗਾ, ਜਵਾਨੀ ਇਹਨੇ ਕਾਲ ਨੇ ਖਾ ਲਈ ਹੈ, ਬਚਪਨਾ ਖਾ ਲਿਆ, ਔਰ ਇਸੇ ਤਰ੍ਹਾਂ ਜਿਹੜੀ ਬੁੱਢੇ ਅਵਸਥਾ ਇਹਨੂੰ ਵੀ ਖਾ ਲਵੇਗਾ ਕਾਲ।
ਇਹ ਦੋਏ ਅੱਖਰ ਨਾ ਖਿਸ ਹੈ।
ਪਰ ਯਾਦ ਰੱਖੀ ਇਹ ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਦੋ ਅੱਖਰ ਨੇ ਨਾ, ਰਾਰਾ ਤੇ ਮੰਮਾ, ਰਾਮ ਰਾਮ, ਹਾਹਾ ਤੇ ਰਾਰਾ ਹਰ ਹਰ, ਵਵਾ ਤੇ ਹਾਹਾ, ਗੱਗਾ ਤੇ ਰਾਰਾ, ਇਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਦੋ ਅੱਖਰ ਨੇ ਨਾ, ਇਹ ਨਹੀਂ ਕਦੇ ਨਾਸ ਹੋਣਗੇ।
ਸੋ ਗਹਿ ਰਹਿਓ ਕਬੀਰ।
ਕਬੀਰ ਸਾਹਿਬ ਕਹਿੰਦੇ ਭਾਈ ਮੈਂ ਤਾਂ ਉਹ ਗਹਿ ਰਹਿਓ, ਮੈਂ ਉਹ ਵਾਹਿਗੁਰੂ ਦੇ ਪ੍ਰਾਪਤੀ ਦੇ ਜਿਹੜੇ ਦੋ ਅੱਖਰ ਨੇ ਉਹ ਗ੍ਰਹਿਣ ਕੀਤੇ ਹੋਏ ਨੇ, ਰਾਮ ਰਾਮ, ਹਰ ਹਰ, ਵਵਾ ਹਾਹਾ, ਗੱਗਾ ਰਾਰਾ ਆਦਿ ਜਿਹੜੇ ਦੋ ਦੋ ਅੱਖਰ ਨੇ ਪਰਮੇਸ਼ਰ ਦੇ ਸਿਮਰਨ ਦੇ। ਸੋ ਗਹਿ ਰਹਿਓ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਭਾਈ ਉਹ ਗਹਿ ਪਕੜ ਕੇ ਰੱਖਣਾ ਕੀਤੇ ਨੇ, ਉਹ ਅੱਖਰ ਮੈਂ ਹਿਰਦੇ 'ਚ ਵਸਾਉਣਾ ਕੀਤੇ ਹਨ, ਕਿ ਜ਼ਿੰਦਗੀ ਜਿਹੜੀ ਆ ਕਾਲ ਜਿਹੜਾ ਉਮਰ ਰੂਪੀ ਰਾਤ ਜਦੋਂ ਬਤੀਤ ਹੋ ਜਾਂਦੀ ਹੈ, ਕਾਲ ਰੂਪੀ ਚਿੱਟਾ ਦਿਨ ਚੜ੍ਹਦਾ ਹੈ, ਇਹ ਸਰੀਰ ਸਾਰੇ ਖਿਸਕਦੇ ਜਾ ਰਹੇ ਹਨ। ਇਹ ਦੋ ਅੱਖਰ ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਨੇ, ਉਹ ਨਹੀਂ ਕਦੇ ਨਾਸ ਹੁੰਦੇ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਭਾਈ ਉਹ ਗ੍ਰਹਿਣ ਕੀਤੇ ਹੋਏ ਹਨ।
ਕਬੀਰ ਕੋਠੀ ਕਾਠ ਕੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੀ ਇਹ ਕੋਠੀ ਦੇਹ ਹੈ ਨਾ, ਇਹ ਕਾਠ ਦੀ ਲੱਕੜ ਦੀ ਬਣੀ ਹੋਈ ਹੈ। ਜਿਵੇਂ ਕਾਠ ਦੀ ਕੋਠੀ ਹੋਵੇ, ਕੋਠੜੀ ਕੋਈ ਕਮਰਾ ਹੋਵੇ, ਉਹ ਕਾਠ ਦਾ ਬਣਾਇਆ ਹੋਇਆ ਲੱਕੜ ਦਾ ਕਮਰਾ।
ਦਹਿ ਦਿਸ ਲਾਗੀ ਆਗ,
ਉਹਨੂੰ ਦਸੋ ਦਿਸਾ ਸਾਰੇ ਪਾਸਿਆਂ ਤੋਂ ਅੱਗ ਲੱਗ ਜਾਵੇ ਲੱਕੜ ਦੀ ਬਣਾਈ ਹੋਈ ਕੋਠੜੀ ਨੂੰ।
ਪੰਡਿਤ ਪੰਡਿਤ ਜਲ ਮੂਏ,
ਜਿਹੜੇ ਪੰਡਿਤ ਆਪਣੇ ਆਪ ਨੂੰ ਵਿਦਵਾਨ ਸਦਾਉਂਦੇ ਆ ਨਾ, ਉਹ ਖਿਆਲ ਕਰਦੇ ਨੇ ਆਗ ਕਹਾਂ ਸੇ ਆਈ, ਇਹ ਅਗਨੀ ਕਹਾਂ ਸੇ ਆ ਗਈ, ਕੈਸੇ ਲੱਗ ਗਈ, ਇਉਂ ਵਿਚਾਰਾਂ ਕਰਦੇ ਕਰਦੇ ਵਿੱਚ ਹੀ ਸੜ ਮਰਦੇ ਹਨ।
ਮੂਰਖ ਉਭਰੇ ਭਾਗ,
ਜਿਨ੍ਹਾਂ ਨੂੰ ਮੂਰਖ ਕਹਿੰਦੇ ਨੇ ਦੁਨੀਆਦਾਰੀ ਲੋਕਾਂ ਨੂੰ, ਉਹ ਉਭਰੇ ਭਾਗ, ਉਹ ਭੱਜ ਕੇ ਬਚ ਗਏ ਨੇ। ਸੋ ਮੂਰਖ ਨਾਮ ਦਿਓ ਰਮ ਹੈ ਜਾਣੈ, ਸੋ ਪੰਡਿਤ ਹੋਏ ਕਹਿ ਵੇਦ ਬਖਾਨੈ, ਮੂਰਖ ਨਾਮ ਦਿਓ ਰਮ ਹੈ ਜਾਣੈ। ਜਿਹੜੇ ਪੰਡਿਤ ਨੇ ਨਾ, ਉਹ ਕਰਮ ਕਾਂਡਾਂ ਦੇ ਵੇਦ, ਆਹ ਕਰਮ ਕਰਾਂਗੇ ਤਾਂ ਫਲ ਮਿਲੇਗਾ, ਇਸ ਕਰਮ ਦਾ ਫਲ ਆ ਮਿਲੇਗਾ। ਨਾਮਦੇਵ ਜੀ ਕਹਿੰਦੇ ਭਾਵੇਂ ਸਾਨੂੰ ਤੁਸੀਂ ਮੂਰਖ ਕਹਿੰਦੇ ਹੋ, ਅਸੀਂ ਤਾਂ ਭਾਈ ਰਾਮ ਦਾ ਨਾਮ ਹੀ ਜਾਣਦੇ ਹਾਂ। ਸੋ ਐਸੇ ਜਿਹੜੇ ਮੂਰਖ ਜਿਹਨਾਂ ਨੂੰ ਕਹਿੰਦੇ ਨੇ ਰੱਬ ਦੇ ਪਿਆਰਿਆਂ ਨੂੰ ਪੰਡਿਤ ਲੋਕ, ਉਹ ਰਾਮ ਦੇ ਜਾਣਨ ਵਾਲੇ, ਉਹ ਤਾਂ ਭਾਈ ਬਚ ਗਏ। ਅਤੇ ਪੰਡਿਤ ਜਿਹੜੇ ਸੀ ਵਿੱਚ ਹੀ ਅਗਨੀ ਕਹਾਂ ਸੀ ਆਈ, ਵਿਚਾਰਾਂ ਕਰਦੇ ਕਰਦੇ ਵਿੱਚ ਹੀ ਕੋਠੜੀ ਸੜ ਮਰੇ। ਇਸੇ ਪ੍ਰਕਾਰ
ਕਬੀਰ ਕੋਠੀ ਕਾਠ ਕੀ,
ਇਹ ਸਰੀਰ ਜਿਹੜਾ ਨਾ ਖਾਲਸਾ ਜੀ, ਇਹ ਲੱਕੜ ਦੀ ਕੋਠੜੀ ਵਰਗਾ ਹੈ।
ਦਹਿ ਦਿਸ ਲਾਗੀ ਆਗ,
ਦਸੋ ਦਿਸਾ ਵੱਲ ਚੁਫੇਰਿਓ ਹੀ ਕਾਲ ਦੀ ਅੱਗ ਨੂੰ ਲੱਗੀ ਹੋਈ ਹੈ, ਪਦਾਰਥਾਂ ਦੀ ਅੱਗ ਲੱਗੀ ਹੋਈ ਹੈ, ਸੋ ਵਿਸ਼ਿਆਂ ਦੀ ਅੱਗ ਲੱਗੀ ਹੋਈ ਹੈ, ਕਾਂਗਰੋ ਲੋਹ ਮੋਹੰਕਾਰ ਦੀ ਚੁਫੇਰਿਓ, ਦਸੋ ਦਿਸਾ ਤੋਂ ਹੀ ਇਹਨੂੰ ਕਾਲ ਦੀ ਅਗਨੀ ਚੰਬੜੀ ਹੋਈ ਹੈ।
ਪੰਡਿਤ ਪੰਡਿਤ ਜਲ ਮੂਏ,
ਜਿਹੜੇ ਪੰਡਿਤ ਕੁਸਲ ਆਪਣੇ ਪੰਡਿਤ ਵਿਦਵਾਨ ਸੁਣਾਉਂਦੇ ਨੇ, ਪੰਡਾ ਬੁੱਧੀ ਵਾਲੇ ਆਪਣੇ ਆਪ ਨੂੰ ਸਮਝਦੇ ਹਨ, ਉਹ ਪੰਡਿਤ ਲੋਕ ਜਿਹੜੇ ਨੇ ਉਹ ਜਲ ਮੋਏ, ਉਹ ਜਲ ਕੇ ਵਿੱਚੇ ਹੀ ਸੜ ਮਰੇ। ਕਾਲ ਕਹਾਂ ਸੇ ਆਇਆ, ਕਾਲ ਕੈਸੇ ਆ ਗਿਆ, ਇਹਨਾਂ ਵਿਚਾਰਾਂ ਕਰਦਿਆਂ ਕਰਦੇ ਵਿੱਚੇ ਹੀ ਸੜ ਮਰੇ, ਕਰਮ ਕਾਂਡ ਦੀ ਨਾਨਾ ਉਪਾਸ਼ਨਾ ਵਿੱਚ ਲਾ ਕੇ ਸੜ ਮਰੇ।
ਮੂਰਖ ਉਭਰੇ ਭਾਗ,
ਜਿਹੜੇ ਮੂਰਖ ਮੂੰਹ ਨੂੰ ਵਿਸ਼ਿਆਂ ਵੱਲੋਂ ਰੱਖਣ ਵਾਲੇ ਸੀ ਨਾ ਗੁਰੂ ਕੇ ਪਿਆਰੇ, ਉਹ ਉਭਰੇ ਭਾਗ, ਉਹ ਭੱਜ ਕੇ ਉਭਰੇ ਬਚ ਗਏ ਨੇ, ਉਹ ਨਹੀਂ ਇਹਦੇ ਵਿੱਚ ਪਏ। ਖਿੱਚਵਾਂ ਅਰਥ ਵੀ ਕਰਦੇ ਨੇ ਪੰਡਿਤ ਲੋਕ ਆਪਣੀ ਬੁੱਧੀ ਜਿਤਾਉਂਦੇ ਹੋਏ ਵੀ ਅਸੀਂ ਵਿਦਵਾਨ ਹੈ। ਉਹ ਕਹਿੰਦੇ ਨੇ ਪੰਡਿਤ ਪੰਡਿਤ ਉਭਰੇ ਭਾਗ, ਮੂਰਖ ਜਲ ਮੋਏ, ਮੂਰਖ ਅਖੇ ਸੜ ਗਏ ਅਤੇ ਅਸੀਂ ਭੱਜ ਕੇ ਬਚ ਗਏ। ਪਰ ਇਉਂ ਨਹੀਂ ਖਾਲਸਾ ਜੀ, ਪੰਡਿਤ ਪੰਡਿਤ ਜਲ ਮੋਏ, ਜਿਹੜੇ ਪੰਡਿਤ ਪੰਡਾ ਬੁੱਧੀ ਵਾਲੇ, ਸੋ ਪੰਡਿਤ ਉਹ ਹੈ ਜਿਹੜਾ ਤਿਹਾਂ ਗੁਣਾ ਕੀ ਪੰਡ ਉਤਾਰੇ, ਪਰ ਆਪਣੀ ਪੰਡਾ ਬੁੱਧੀ ਵਾਲੇ ਕਰਮ ਕਾਂਡਾਂ ਨਾਨਾ ਉਪਾਸ਼ਨਾ ਵਿੱਚ ਜਿਹੜੇ ਗ੍ਰਸੇ ਹੋਏ ਨੇ, ਉਹ ਕਾਲ ਕਹਾਂ ਸੇ ਆਇਆ ਕੈਸੇ ਆਇਆ, ਇਹਨਾਂ ਵਿਚਾਰਾਂ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ, ਵਿੱਚੇ ਹੀ ਸੜ ਮਰੇ, ਭਾਉ ਭਗਤੀ ਨਹੀਂ ਕਦੇ ਕੀਤੀ। ਅਤੇ ਜਿਨ੍ਹਾਂ ਨੇ ਮੂੰਹ ਰੱਖਿਆ ਨਾ ਵਿਸ਼ਿਆਂ ਵੱਲੋਂ, ਔਗਣਾਂ ਵੱਲੋਂ, ਉਹ ਗੁਰੂ ਕੇ ਪਿਆਰੇ ਬਚ ਗਏ ਹਨ ਸੰਸਾਰ ਤੋਂ।
ਕਬੀਰ ਸੰਸਾ ਦੂਰ ਕਰ,
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਪਿਆਰੇ, ਆ ਜਿਹੜਾ ਸੰਸਾ ਹੈ ਨਾ, ਸੰਸਾਗਤ, ਪਰਮੇਗਤ ਸੰਸਾ, ਪ੍ਰਮਾਣਗਤ ਸੰਸਾ, ਇਹ ਸਾਰਾ ਦੂਰ ਕਰਦੇ ਹਿਰਦੇ ਵਿੱਚੋਂ।
ਕਾਗਜ ਦੇਹ ਵਿਹਾਏ,
ਜਿਹੜੇ ਕਰਮ ਕਾਂਡ ਦੇ ਲਿਖੇ ਹੋਏ ਕਾਗਜ਼ ਨੇ ਨਾ, ਇਹ ਵੀ ਵਿਹਾ ਦੇ ਰੋੜ ਦੇਣਾ ਕਰ, ਇਹਨਾਂ ਕਾਗਜ਼ਾਂ ਨੂੰ ਕਰਮ ਕਾਂਡ ਹੀ ਨਾ ਬਣ, ਨਾਨਾ ਤਰ੍ਹਾਂ ਦੀ ਉਪਾਸ਼ਨਾ ਛੱਡ ਦੇ, ਕਰਮ ਕਾਂਡ ਆਦਿਕ ਛੱਡ ਕਰਦੇ, ਇਹ ਜਿਹੜੇ ਕਾਗਜ਼ ਨੇ ਕਰਮ ਕਾਂਡ ਦੇ ਲਿਖੇ ਹੋਏ, ਇਹਨਾਂ ਨੂੰ ਰੋੜ ਦੇਣਾ ਕਰ, ਹਿਰਦੇ ਵਿੱਚੋਂ ਕੱਢ ਦੇਣਾ ਕਰ।
52 ਅੱਖਰ ਸੋਧ ਕੈ,
ਜਿਹੜੇ 52 ਅੱਖਰ ਨਾ, ਸੰਸਕ੍ਰਿਤ ਦੇ ਖਾਲਸਾ ਜੀ 52 ਅੱਖਰ ਹਨ, 52 ਅੱਖਰ ਜਿਹੜੇ ਹਨ, 52 ਅੱਖਰਾਂ ਨੂੰ ਸੋਧ ਕੇ ਉਹਨਾਂ ਚੋਂ ਨਿਰਣਾ ਕਰਕੇ ਵਿਚਾਰ ਕਰਕੇ,
ਹਰ ਚਰਨੀ ਚਿੱਤ ਲਾਏ,
ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਚਿੱਤ ਲਾਉਣਾ ਚਾਹੀਦਾ। ਨਾਨਾ ਉਪਾਸ਼ਨਾ ਤੇ ਕਰਮ ਕਾਂਡ ਜਿਹੜੇ ਇਹ ਆਦਿਕ ਹਨ, ਇਹਨਾਂ ਕਾਗਜ਼ਾਂ ਜਿਹਨਾਂ ਤੇ ਲਿਖੇ ਹੋਏ ਨੇ, ਇਹਨਾਂ ਨੂੰ ਰੋੜ ਦੇਣਾ ਕਰ। ਸੋ ਪਰਮੇਸ਼ਰ ਦੀ ਭਾਉ ਭਗਤੀ ਵਾਲੇ ਅੱਖਰਾਂ ਦੀ ਵਿਚਾਰ ਕਰਕੇ ਹਰ ਚਰਨੀ ਚਿੱਤ ਲਾਏ, ਜੇ ਮੁਕਤ ਹੋਣਾ ਚਾਹੁੰਦਾ ਤੇ ਹਰੀ ਦੇ ਚਰਨਾਂ ਨਾਲ ਚਿੱਤ ਨੂੰ ਲਾ, ਪਰਮੇਸ਼ਰ ਦੀ ਭਾਉ ਭਗਤੀ ਕਰ।
ਕਬੀਰ ਸੰਤ ਨਾ ਛੱਡੈ ਸੰਤਈ,
ਜਿਹੜੇ ਰੱਬ ਦੇ ਪਿਆਰੇ ਖਾਲਸਾ ਜੀ, ਸੰਤ ਨੇ ਨਾ ਸ਼ਾਂਤ ਆਤਮਾ ਅੱਠੇ ਪੈਰ ਵਾਹਿਗੁਰੂ ਦੀ ਯਾਦ ਜੁੜੇ ਹੋਏ, ਕਬੀਰ ਸੰਤ ਨਾ ਛੱਡੈ ਸੰਤਈ, ਉਹ ਸੰਤ ਆਪਣਾ ਸੰਤ ਪੁਣਾ ਨਿਰਮਾਈ ਵਾਲਾ ਸੁਭਾਅ, ਪਰਿਉਪਕਾਰੀ ਸੁਭਾਅ ਖਾਲਸਾ ਜੀ ਕਦੇ ਛੱਡਦੇ ਨਹੀਂ ਹਨ।
ਜੋ ਕੋਟਕ ਮਿਲਹਿ ਅਸੰਤ,
ਭਾਵੇਂ ਉਹਨੂੰ ਕਰੋੜਾਂ ਹੀ ਅਸੰਤ ਅਨਾੜੀ ਜਿਹੜੇ ਲੋਕ ਨੇ ਨਾ, ਬੇਮੁੱਖ ਲੋਕ, ਗਾਲ ਮੰਦਾ ਕਰਨ ਵਾਲੇ, ਬੁਰਾ ਭਲਾ ਕਹਿਣ ਵਾਲੇ, ਨਿੰਦਿਆ ਕਰਨ ਵਾਲੇ, ਈਰਖਾ ਕਰਨ ਵਾਲੇ, ਭਾਵੇਂ ਕਰੋੜਾਂ ਹੀ ਉਹਨਾਂ ਸੰਤਾਂ ਦੇ ਕੋਲ ਆ ਬੈਠਣ, ਨਿੰਦਿਆ ਵੀ ਕਰੀ ਜਾਣ, ਵਿਰੋਧਤਾ ਵੀ ਕਰੀ ਜਾਣ, ਪਰ ਰੱਬ ਦੇ ਪਿਆਰੇ ਸੰਤ ਨਾ ਛੱਡ। ਸੰਤ ਆਈ ਔਰ ਸੰਤ ਪੁਣਾ ਨਾ ਹਿਰਦੇ ਵਿੱਚ ਸ਼ਾਂਤ ਆਤਮਾ ਰੱਬ ਦੇ ਪਿਆਰੇ ਸਾਧੂਆਂ ਵਾਲੀ ਬਿਰਤੀ ਦਾ ਤਿਆਗ ਨਹੀਂ ਕਦੇ ਕਰਦੇ। ਉਹ ਸੰਤ ਰੱਬ ਦੇ ਪਿਆਰੇ ਫਿਰ ਵੀ ਪਰਮੇਸ਼ਰ ਭਜਨ ਵਿੱਚ ਜੁੜੇ ਰਹਿੰਦੇ ਹਨ।
ਮਲਿਆਗਰ ਭੁਜੰਗਮ ਬੇਡਿਓ,
ਮਲਿਆਗਰ ਭੁਜੰਗਮ ਬੇਡਿਓ, ਜਿਵੇਂ ਖਾਲਸਾ ਜੀ ਮਲਿਆਗਰ ਚੰਦਨ ਹੁੰਦਾ ਨਾ, ਚੰਦਨ ਉਹਦੇ ਮਲਿਆਗਰ ਚੰਦਨ ਦੇ ਚੁਫੇਰੇ, ਜਿਵੇਂ ਸੱਪ ਜਿਹੜੇ ਹੁੰਦੇ ਨਾ ਭੁਜੰਗਮ ਸੱਪ, ਉਹ ਬੇਡਿਓ ਪਲਮੇ ਹੋਏ ਹੁੰਦੇ ਨੇ, ਜ਼ਹਿਰੀਲੇ ਸੱਪ ਤਪਸ਼ ਦੇ ਮਾਰੇ ਹੁੰਦੇ ਨੇ, ਯਹਿਰ ਨਾਲ ਭਰੇ ਹੋਏ ਹੁੰਦੇ ਨੇ, ਵਿਚਾਰੇ ਸ਼ਾਂਤੀ ਲੈਣ ਵਾਸਤੇ, ਠੰਡ ਲੈਣ ਵਾਸਤੇ ਤਪਦੇ ਮਾਰੇ ਹੋਏ। ਚੰਦਨ ਖਾਲਸਾ ਜੀ ਬੜਾ ਠੰਡਾ ਹੁੰਦਾ ਹੈ, ਉਹਦੇ ਨਾਲ ਆ ਕੇ ਪਲਮਦੇ ਨੇ ਚੰਦਨ ਦੇ ਨਾਲ, ਅਤੇ ਚੰਦਨ ਜਿਹੜਾ ਹੈ ਉਹਨਾਂ ਨੂੰ ਠੰਡ ਤਾਂ ਜ਼ਰੂਰ ਦਿੰਦਾ, ਪਰ ਉਹਨਾਂ ਸੱਪਾਂ ਦੀ ਯਹਿਰ ਨਹੀਂ ਕਬੂਲ ਕਰਦਾ, ਐਸਾ ਉਹ ਚੰਦਨ ਹੈ। ਸੋ ਭਗਤ ਜੀ ਦੱਸਦੇ ਹਨ,
ਮਲਿਆਗਰ ਭੁਜੰਗਮ ਬੇਡਿਓ,
ਜਿਹੜਾ ਮਲਿਆਗਰ ਚੰਦਨ ਹੈ ਨਾ, ਉਹ ਭੁਜੰਗਮ ਸੱਪਾਂ ਨਾਲ ਬੇਡਿਓ ਟੱਕਿਆ ਹੋਇਆ ਹੈ, ਭਾਵੇਂ ਸੱਪ ਉਹਦੇ ਨਾਲ ਪਲਮਦੇ ਹਨ।
ਸੀਤਲਤਾ ਨਾ ਤਜੰਤ,
ਉਹਨਾਂ ਸੱਪਾਂ ਦੀ ਯਹਿਰ ਨੂੰ ਅੰਗੀਕਾਰ ਨਹੀਂ ਕਰਦਾ, ਅਤੇ ਉਹਨਾਂ ਨੂੰ ਸੀਤਲਤਾ ਜਿਹੜੀ ਠੰਡ ਦੇਣੀ ਹੈ ਨਾ, ਉਹ ਨਹੀਂ ਛੱਡਦਾ, ਉਹਨਾਂ ਨੂੰ ਜ਼ਹਿਰੀਲੇ ਸੱਪਾਂ ਨੂੰ ਫਿਰ ਵੀ ਠੰਡ ਹੀ ਦਿੰਦਾ ਹੈ। ਸੋ ਇਸੇ ਪ੍ਰਕਾਰ ਖਾਲਸਾ, ਜਿਹੜੇ ਨਾਸਤਕ ਅਤੇ ਵਿਗੜੇ ਹੋਏ ਲੋਕ ਨੇ, ਭਾਵੇਂ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ, ਨੁਕਸਾਨ ਕਰਨ ਦਾ ਯਤਨ ਕਰਨ, ਪਰ ਸੰਤ ਨਾ ਛੱਡ। ਸੰਤ ਆਏ ਉਹ ਰੱਬ ਦੇ ਪਿਆਰੇ ਜਿਹੜੇ ਸੰਤ ਸਾਧੂ ਹੈ ਨਾ, ਉਹ ਆਪਣਾ ਸਾਧੂ ਪੁਣਾ ਨਹੀਂ ਕਰੇ ਛੱਡਦੇ। ਜੋ ਕੋਟਕ ਮਿਲ ਹੈ ਅਸੰਤ, ਭਾਵੇਂ ਅਸੰਤ ਬੇਮੁੱਖ ਲੋਕ, ਕਰੋੜਾਂ ਮਿਲ ਜਾਣ ਸੰਤ ਅਨਾੜੀ ਕਦੇ ਨਾ ਬੂਝੈ, ਨਿੰਦਿਆ ਈਰਖਾ ਵਕੀਲੀ ਕਰੀ ਜਾਣ, ਪਰ ਸੰਤ ਖਾਲਸਾ ਜੀ ਉਹਨਾਂ ਦੇ ਵੈਰ ਵਿਰੋਧ ਨੂੰ ਵੇਖ ਕੇ ਆਪਣਾ ਸੰਤ ਪੁਣਾ ਨਹੀਂ ਛੱਡਦਾ। ਜਿਵੇਂ ਮਲਿਆਗਰ ਚੰਦਨ, ਉਹ ਖਾਲਸਾ ਜੀ ਸੱਪਾਂ ਜ਼ਹਿਰੀਲੀਆਂ ਦੇ ਨਾਲ ਟੱਕਿਆ ਹੋਇਆ ਵੀ ਆਪਣਾ ਸੀਤਲਤਾਈ ਵਾਲਾ ਸੁਭਾਅ ਨਹੀਂ ਛੱਡਦਾ। ਕਿਉਂ? ਰੱਬ ਦੇ ਪਿਆਰੇ ਆਪਣਾ ਸੁਭਾਅ ਨਹੀਂ ਛੱਡਦੇ। ਮਹਾਤਮਾ ਸੀ, ਨਦੀ 'ਚ ਇਸ਼ਨਾਨ ਕਰਨ ਵਾਸਤੇ ਗਏ, ਸੇਵਕ ਨੇ ਕੱਪੜੇ ਫੜੇ ਹੋਏ, ਮਹਾਤਮਾ ਨੇ ਇਸ਼ਨਾਨ ਕਰਦਿਆਂ ਵੇਖਿਆ ਕਿ ਵਿਚਾਰਾ ਆਤ੍ਰਿਕ ਜੂਨ 'ਚ ਪਿਆ ਹੋਇਆ, ਢਿੱਡ ਘਸਾ ਕੇ ਤੁਰਨ ਵਾਲਾ ਆ ਬਿਸ਼ੂ ਠੂਹਾਂ, ਉਹ ਰੁੜਦਾ ਜਾ ਰਿਹਾ ਸੀ। ਸੰਤਾਂ ਨੇ ਖਿਆਲ ਕੀਤਾ, ਮੈਨੂੰ ਕੱਢਣਾ ਚਾਹੀਦਾ ਵਿਚਾਰੇ ਨੂੰ, ਪਾਣੀ ਤੇਜ਼ ਚੱਲਦਾ ਸੀ, ਬੁੱਕ ਭਰ ਕੇ ਸੰਤ ਕੱਢਣ ਲੱਗੇ, ਉਹ ਪਾਣੀ ਵਿੱਚੋਂ ਖਾਲਸਾ ਜੀ ਬਾਹਰ ਨਿਕਲਦਿਆਂ ਤੱਕ ਪਾਣੀ ਸਾਰਾ ਬੁੱਕ 'ਚੋਂ ਬਾਹਰ ਡੁੱਲ ਗਿਆ। ਉਹ ਬਿਸ਼ੂ ਨੇ ਡੰਗ ਮਾਰਿਆ, ਹੱਥ ਕੰਬਿਆ, ਅਤੇ ਫਿਰ ਪਾਣੀ ਵਿੱਚ ਉਹ ਡੁੱਡ ਗਿਆ। ਮਹਾਤਮਾ ਭੱਜ ਕੇ ਫਿਰ ਫੜਿਆ ਉਹਨੂੰ, ਦੂਜੀ ਵਾਰ ਕੱਢਣ ਲੱਗੇ ਅਤੇ ਉਹ ਪਾਣੀ ਨੂੰ ਚੜ ਗਿਆ, ਅਤੇ ਫਿਰ ਉਹਨੇ ਡੰਗ ਮਾਰਿਆ। ਜਦੋਂ ਤੀਜੀ ਵਾਰ ਕੱਢਣ ਲੱਗੇ ਨਾ, ਅਤੇ ਉਹ ਚੇਲਾ ਸੀ ਕੋਲ ਖਲੋਤਾ, ਵਸਤਰ ਫੜ ਕੇ ਉਹਨੇ ਆਖਿਆ, ਸੰਤ ਜੀ ਪਰੇ ਦਫਾ ਕਰੋ, ਇਹ ਰੁੜਦਾ ਜਾਂਦਾ, ਤੁਸੀਂ ਇਹਨੂੰ ਮੌਤ ਦੇ ਮੂੰਹ ਚੋਂ ਕੱਢਦੇ ਜੇ, ਅਤੇ ਇਹ ਫਿਰ ਵੀ ਤੁਹਾਨੂੰ ਡੰਗ ਮਾਰਦਾ ਹੈ, ਅਤੇ ਰੁੜਦਾ ਜਾਣ ਤੋਂ ਤੁਸੀਂ ਇਹ ਤੋਂ ਕੀ ਕਰਾਉਣਾ? ਕਹਿੰਦੇ ਵਾਹ ਹੋਏ ਤੇਰੇ, ਇਹਦਾ ਸੁਭਾਅ ਹੈ ਡੰਗ ਮਾਰਨਾ, ਇਹ ਮਰਦਾ ਹੈ, ਮੌਤ ਦੇ ਮੂੰਹ 'ਚ ਜਾ ਰਿਹਾ, ਢਿੱਡ ਘਸਾ ਕੇ ਤੁਰਨ ਵਾਲਾ ਛੋਟਾ ਜਿਹਾ ਪਰਿੰਦਾ ਹੈ, ਇਹ ਢਿੱਡ ਘਸਾ ਕੇ ਤੁਰਨ ਵਾਲਾ ਤ੍ਰਿਗਤ ਜੂਨ 'ਚ ਪਿਆ ਹੋਇਆ, ਇਹਦਾ ਸੁਭਾਅ ਹੈ ਡੰਗ ਮਾਰਨਾ, ਇਹ ਮੌਤ ਦੇ ਮੂੰਹ 'ਚ ਪਿਆ ਹੋਇਆ ਵੀ ਡੰਗ ਮਾਰਨ ਤੋਂ ਗੁਰੇਜ਼ ਨਹੀਂ ਕਰਦਾ, ਅਤੇ ਮੈਨੂੰ ਲੋਕ ਸੰਤ ਕਹਿੰਦੇ ਨੇ। ਸੰਤ ਦਾ ਕੰਮ ਹੈ ਪਰਿਉਪਕਾਰ, ਨਿਤ ਚਿਤਵਤੇ ਨਾ ਹੀ ਕਛ ਪੋਚ, ਸੰਤ ਤਾਂ ਪਰਿਉਪਕਾਰ ਹੀ ਹਰੇਕ ਦਾ ਕਰਦੇ ਨੇ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕਹੋ ਦੁੱਖ ਨਹੀਂ ਭਾਈ ਮੀਤ, ਅਤੇ ਕਹਿੰਦੇ ਮੈਂ ਆਪਣਾ ਸੰਤ ਪੁਣੇ ਵਾਲਾ ਸੁਭਾਅ ਛੱਡ ਦੇਵਾਂ? ਸੋ ਕਦੇ ਵਾਸਤੇ ਵੀ ਨਹੀਂ, ਕਹਿੰਦੇ ਜ਼ਰੂਰ ਹੀ ਕੱਢ ਕੇ ਹਟਾਂਗੇ। ਕਿਉਂ? ਗੁਰੂ ਕੇ ਪਿਆਰਿਓ, ਜਿਵੇਂ ਮਲਿਆਗਰ ਚੰਦਨ ਸੱਪਾਂ ਜ਼ਹਿਰੀਲੀਆਂ ਨਾਲ ਭਾਵੇਂ ਟੱਕਿਆ ਹੋਇਆ ਹੈ, ਪਰ ਸੀਤਲਤਾ ਨਾ ਤਜੰਤ, ਉਹ ਠੰਡ ਨਹੀਂ ਛੱਡਦਾ। ਸੰਤ ਭਾਵੇਂ ਕਿੰਨੇ ਵੀ ਹਜ਼ਾਰਾਂ ਦੋਖੀ ਆ ਕੇ ਸੱਪਾਂ ਦੀ ਨਿਆਈ ਕੋਲ ਆ ਜਾਣ, ਆਪਣਾ ਨਰਮਾਈ ਵਾਲਾ ਭਾਉ ਭਗਤੀ ਵਾਲਾ ਸੁਭਾਅ ਨਹੀਂ ਕਦੇ ਛੱਡਦੇ।
ਕਬੀਰ ਮਨ ਸੀਤਲ ਭਇਆ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੀ ਪਰਮੇਸ਼ਰ ਦੀ ਕਿਰਪਾ ਹੋ ਗਈ, ਮਨ ਜਿਹੜਾ ਸੀ ਨਾ ਉਹ ਐਨ ਸੀਤਲਤਾਈ ਦੇ ਸਹਿਤ ਹੋ ਗਿਆ, ਠੰਡਾ ਹੋ ਗਿਆ।
ਆਇਆ ਬ੍ਰਹਮ ਗਿਆਨ,
ਜਿਹੜੇ ਵਿਸ਼ੇ ਵਿਕਾਰਾਂ ਦੀ ਔਗਣਾਂ ਦੀ ਤਪਸ਼ ਸੀ ਨਾ, ਉਹਦੇ ਵੱਲੋਂ ਗੁਰੂ ਨੇ ਕਿਰਪਾ ਕੀਤੀ, ਹੁਣ ਮਨ ਸੀਤਲ ਹੋ ਗਿਆ, ਠੰਡਾ ਹੋ ਗਿਆ, ਹਿਰਦੇ ਦੇ ਔਗਣ ਵਿਕਾਰ ਹੁਣ ਸਮਾਪਤ ਹੋ ਗਏ ਨੇ। ਹੰਸ ਹੇਤ ਲੋਭ ਕੋ ਵਿਚਾਰੇ, ਨਦੀਆਂ ਅੱਗ ਦੀਆਂ ਜਿਹੜੀਆਂ ਵਗਦੀਆਂ ਸੀ ਨਾ, ਇਹਦੇ ਤੋਂ ਵੀ ਗੁਰੂ ਨੇ ਮੁਕਤ ਕਰ ਦਿੱਤਾ ਹੈ, ਹੁਣ ਤਾਂ ਹਿਰਦਾ ਸ਼ਾਂਤ ਹੋ ਗਿਆ। ਛਾਤੀ ਸੀਤਲ ਮਨ ਸੁਕੇ, ਸ਼ੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਮਨ ਸ਼ਾਂਤੀ ਤੇ ਧੀਰਜਤਾ ਤੇ ਸਹਿਤ ਹੋ ਗਿਆ।
ਜਿਨ ਜਵਾਲਾ ਜਗ ਜਾ ਰਿਹਾ
ਪਾਇਆ ਬ੍ਰਹਮ ਗਿਆਨ। ਕਹਿੰਦੇ ਕਿਵੇਂ ਹੋਇਆ ਜੀ? ਕਹਿੰਦੇ ਬ੍ਰਹਮ ਗਿਆਨ, ਬ੍ਰਹਮ ਦਾ ਸਰੂਪ ਜਿਹੜਾ ਨਾ ਪਰਮੇਸ਼ਰ ਦਾ ਗਿਆਨ ਉਹਦਾ ਪ੍ਰਾਪਤ ਕੀਤਾ, ਬ੍ਰਹਮ ਸਰੂਪ ਦਾ ਗਿਆਨ ਪ੍ਰਾਪਤ ਹੋ ਗਿਆ। ਜਿਹੜਾ ਬ੍ਰਹਮ ਸਰੂਪ ਪਰਮੇਸ਼ਰ ਸਰਬ ਵਿਆਪਕ ਹੈ ਨਾ, ਉਹਦਾ ਜਿਹੜਾ ਯਥਾਰਥ ਗਿਆਨ ਹੈ ਉਹ ਪ੍ਰਾਪਤ ਹੋ ਗਿਆ। ਹੁਣ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹੀ ਰਹਿੰਦੇ ਹਾਂ। ਔਗਣਾਂ ਵਿਕਾਰਾਂ ਵੱਲੋਂ ਪਰਮੇਸ਼ਰ ਨੇ ਮੁਕਤ ਕਰਕੇ ਹਿਰਦਾ ਠੰਡਾ ਕਰ ਦਿੱਤਾ ਹੈ।
ਜਿਨ ਜਵਾਲਾ ਜਗ ਜਾ ਰਿਹਾ,
ਜਿਸ ਵਿਸ਼ਿਆਂ ਦੀ ਜਵਾਲਾ ਅਗਨੀ ਨੇ, ਤ੍ਰਿਸ਼ਨਾ ਦੀ ਨੇ, ਮਾਇਆ ਦੀ ਨੇ, ਵਿਕਾਰਾਂ ਦੀ ਨੇ, ਵਿਸ਼ਿਆਂ ਦੀ ਅਗਨੀ ਨੇ, ਪਦਾਰਥਾਂ ਦੀ ਅਗਨੀ ਨੇ, ਸਾਰਾ ਜਗਤ ਹੀ ਸਾੜ ਕੇ ਦਗਧ ਕੀਤਾ ਹੋਇਆ ਸੀ ਨਾ, ਸਾੜਿਆ ਹੋਇਆ ਸੀ ਤ੍ਰਿਸ਼ਨਾ ਨੇ, ਚਿੰਤਾ ਨੇ, ਫਿਕਰਾਂ ਨੇ, ਝੋਰੀਆਂ ਨੇ, ਜਿਹੜੀ ਚਿੰਤਾ ਫਿਕਰ ਨੇ ਤੇ ਪਦਾਰਥਾਂ ਨੇ ਤੇ ਮਾਇਆ ਨੇ, ਜਿਨ ਜਗ ਜਾ ਰਿਹਾ ਸਾਰਾ ਜਗਤ ਜਿਹੜਾ ਸਾੜਿਆ ਹੋਇਆ ਸੀ।
ਉਹ ਜਾਣ ਕੇ ਉਦਕ ਸਮਾਨ,
ਉਹ ਜਾਣ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਨਾ, ਕਹਿੰਦੇ ਉਹਨਾਂ ਵਾਸਤੇ ਤਾਂ ਠੰਡ ਦੇ ਦੇਣ ਵਾਲਾ ਉਦਕ, ਜਿਵੇਂ ਪਾਣੀ ਹੁੰਦਾ ਨਾ ਠੰਡਾ ਪਾਣੀ, ਉਹ ਤਪ ਸਮੇਟ ਦਿੰਦਾ, ਉਹ ਤਾਂ ਕਹਿੰਦੇ ਮਾਇਆ ਹੀ ਜਿਹੜੀ ਹੈ ਨਾ ਉਹ ਦਾਸੀ ਬਣ ਕੇ ਸੇਵਾ ਕਮਾਉਣ ਵਾਲੀ ਹੋ ਜਾਂਦੀ ਹੈ। ਬੇਨਤੀ ਕਰਦੀ ਹੈ ਗੁਰੂ ਕੇ ਪਿਆਰਿਆ, ਜੋ ਤੂੰ ਕਹੇ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਸੋ ਉਹ ਮਾਇਆ ਵੀ ਖਾਲਸਾ ਜੀ ਪਤਲੀ ਹੋ ਕੇ ਨਾ ਪਾਣੀ ਦੀ ਤਰ੍ਹਾਂ ਗੁਰੂ ਕੇ ਪਿਆਰਿਆਂ ਨੂੰ ਕੋਈ ਤੰਗ ਨਹੀਂ ਕਰਦੇ, ਸੋ ਸੇਵਾਦਾਰ ਨਹੀਂ ਬਣ ਕੇ ਦਾਸੀ ਬਣ ਕੇ ਸੇਵਾ ਕਮਾਉਂਦੀ ਹੈ। ਸੋ ਜਾਣ ਕੇ ਉਦਕ ਸਮਾਨ, ਉਦਕ ਨਾ ਪਾਣੀ ਦਾ ਹੁੰਦਾ, ਜਿਵੇਂ ਪਾਣੀ ਠੰਡਾ ਹੁੰਦਾ ਨਾ ਸੀਤਲਤਾਈ ਵਾਲਾ, ਇਉਂ ਖਾਲਸਾ ਜੀ ਉਹ ਜਿਹੜੀ ਮਾਇਆ ਅਗਨੀ ਵਰਗੀ ਸੀ, ਲੋਭ ਲਾਲਚ ਦੇ ਗ੍ਰਸੇ ਹੋਏ ਸਾਂ, ਉਹ ਰੱਬ ਦੇ ਪਿਆਰ ਨੂੰ ਤਾਂ ਠੰਡੇ ਪਾਣੀ ਵਰਗੀ ਹੋ ਰਹੀ ਹੈ, ਕਦੇ ਨੁਕਸਾਨ ਨਹੀਂ ਕਰਦੀ, ਹਿਰਦਾ ਠੰਡਾ ਹੀ ਰਹਿੰਦਾ ਹੈ। ਐਸਾ ਬ੍ਰਹਮ ਗਿਆਨ ਪਰਮੇਸ਼ ਨੇ ਬਖਸ਼ ਦਿੱਤਾ।
ਕਬੀਰ ਸਾਰੀ ਸਿਰਜਣਹਾਰ ਕੀ,
ਭਗਤ ਜੀ ਕਹਿੰਦੇ ਭਾਈ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਨਾ ਪਰਮੇਸ਼ਰ ਦੀ, ਇਹ ਸਿਰਜਣਹਾਰ ਕੇ, ਇਹ ਸਿਰਜਣਹਾਰੇ ਮਾਲਕ ਦੀ ਪੈਦਾ ਕੀਤੀ। ਜਿਵੇਂ ਬਾਜ਼ੀਗਰ ਦਾ ਮੇਲਾ ਜਿਹਾ ਹੁੰਦਾ ਨਾ, ਤਮਾਸ਼ਾ ਹੁੰਦਾ, ਉਹ ਬਾਜ਼ੀਗਰ ਤਮਾਸ਼ਾ ਜਾ ਕੇ ਲਾਉਂਦਾ ਹੈ। ਸੋ ਉਹ ਜਿੰਨਾ ਚਿਰ ਤਮਾਸ਼ਾ ਜਿਹਾ ਚੱਲਦਾ ਰਹਿੰਦਾ ਉਹ ਸੱਚਾ ਜਿਹਾ ਪ੍ਰਤੀਤ ਹੋ ਹੀ ਜਾਂਦਾ ਹੈ, ਅਤੇ ਜਦੋਂ ਉਹ ਬਾਜ਼ੀਗਰ ਸਾਰਾ ਕੁਝ ਸੰਕੋਚ ਲੈਂਦਾ ਹੈ, ਔਰ ਇਕੱਲਾ ਬਾਜ਼ੀਗਰ ਹੀ ਰਹਿ ਜਾਂਦਾ, ਸਾਰੇ ਉਹਦਾ ਮੇਲਾ ਖਤਮ ਹੋ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਵੀ ਖਾਲਸਾ ਜੀ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਹੈ, ਬਾਜ਼ੀਗਰ ਦੀ ਨਿਆਏ ਇਹ ਸੰਸਾਰ ਦੀ ਰਚਨਾ ਉਹਨੇ ਤਮਾਸ਼ਾ ਜਿਹਾ ਕੀਤਾ ਹੋਇਆ ਹੈ। ਜਿੰਨਾ ਚਿਰ ਇਹ ਤਮਾਸ਼ਾ ਸੰਸਾਰ ਚੱਲ ਰਿਹਾ ਹੈ ਠੀਕ ਹੈ, ਜਦੋਂ ਉਹ ਚਾਹੁੰਦਾ ਖਾਲਸਾ ਜੀ ਆਪਣਾ ਮੇਲਾ ਆਪ ਹੀ ਇਕੱਠਾ ਕਰ ਲੈਂਦਾ, ਸਭ ਮਲੀਆ ਮੇਟ ਕਰਕੇ ਫਿਰ ਇਕੱਲਾ ਹੀ ਰਹਿ ਜਾਂਦਾ ਹੈ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖ ਲਾਈ, ਸਵਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰ। ਸੋ ਇਹ ਵੀ ਬਚਨ ਆਉਂਦੇ ਨੇ, ਬਾਜ਼ੀਗਰ ਡੰਕ ਵਜਾਈ, ਸਭ ਖਲਕ ਤਮਾਸੇ ਆਏ। ਸੋ ਸਭ ਦੁਨੀਆਂ ਜਦੋਂ ਬਾਜ਼ੀਗਰ ਤਮਾਸ਼ਾ ਲਾਉਂਦਾ, ਦੁਨੀਆਂ ਵੇਖਣ ਵਾਸਤੇ ਆਉਂਦੀ ਹੈ। ਇਸੇ ਤਰ੍ਹਾਂ ਇਹ ਮੇਲਾ ਜਿਹਾ ਸੰਸਾਰ ਦਾ ਬਣਿਆ ਹੋਇਆ ਹੈ। ਸੋ ਖਾਲਸਾ ਜੀ ਆਸਰੀ ਸੰਪਦਾ, ਦੈਵੀ ਸੰਪਦਾ ਆਦਿਕ ਨਰਦਾਂ ਹਨ, ਵਾਹਿਗੁਰੂ ਪਰਮੇਸ਼ਰ ਇਹਨਾਂ ਨਰਦਾਂ ਨੂੰ ਨਚਾ ਰਿਹਾ ਹੈ। ਇਹ ਜੀਵ ਸਾਰੇ ਪੈਦਾ ਕੀਤੇ ਹੋਏ ਪਰਮੇਸ਼ਰ ਦੇ ਨੇ, ਸਾਰੀ ਸਿਰਜਣ ਹਾਰ ਕੇ, ਇਹ ਸਾਰੀ ਸ੍ਰਿਸ਼ਟੀ ਸਿਰਜਣਹਾਰ ਮਾਲਕ ਦੀ ਰਚੀ ਹੋਈ ਹੈ।
ਜਾਣੈ ਨਾਹੀ ਕੋਇ,
ਸੋ ਇਸ ਗੱਲ ਨੂੰ ਕੋਈ ਵਿਰਲਾ ਵਿਰਲਾ ਜਾਣਦਾ, ਗੁਰੂ ਕਾ ਪਿਆਰਾ, ਅਥਵਾ ਜਾਣੈ ਨਾਹੀ ਕੋਇ, ਉਸ ਮਾਲਕ ਤੋਂ ਬਗੈਰ ਹੋਰ ਨਹੀਂ ਕੋਈ ਜਾਣ ਸਕਦਾ। ਸੋ ਵਾਹਿਗੁਰੂ ਪਰਮੇਸ਼ਰ ਹੀ ਆਪ ਹੀ ਖਾਲਸਾ ਜੀ ਸ੍ਰਿਸ਼ਟੀ ਰਚੀ ਹੋਈ ਹੈ, ਕਦੋਂ ਰਚਣੀ ਹੈ, ਕਦੋਂ ਸਮਾਪਤ ਕਰਨੀ ਹੈ, ਇਹ ਕੋਈ ਹੋਰ ਨਹੀਂ ਕੋਈ ਜਾਣ ਸਕਦਾ। ਜਾਣੈ ਨਾਹੀ ਕੋਇ, ਕੋਈ ਨਹੀਂ ਜਾਣ ਸਕਦਾ। ਉਹ ਵਾਹਿਗੁਰੂ ਪਰਮੇਸ਼ਰ ਦੇ ਆਪਣੀ ਮੌਜ ਹੈ, ਜਦੋਂ ਆਕਰਖਣ ਸ਼ਕਤੀ ਵਰਤਾਉਂਦਾ ਹੈ ਸਾਰਾ ਸੰਸਾਰ ਰਚ ਲੈਂਦਾ ਹੈ। ਉਦਕਰਖਣ ਸ਼ਕਤੀ ਜਦੋਂ ਵਰਤਾਉਂਦਾ ਹੈ, ਜਦੋਂ ਆਕਰਖਣ ਸ਼ਕਤੀ ਵਰਤਦੀ ਹੈ ਵਰਤਾਉਂਦਾ ਹੈ, ਔਰ ਸਭ ਮਲੀਆ ਮੇਟ ਕਰਕੇ ਆਪਣੇ ਵਿੱਚ ਭੇਦ ਕਰ ਲੈਂਦਾ ਹੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆਕਰਖ ਕਰ ਤੋ ਕਬ ਹੋ, ਤੁਮ ਮੈਂ ਮਿਲਤ ਦੇਹੇ ਧਰ ਸਭ ਹੋ। ਸੋ ਜਾਣੈ ਨਾਹੀ ਕੋਏ, ਕੋਈ ਹੋਰ ਨਹੀਂ ਕੋਈ ਜਾਣ ਸਕਦਾ।
ਕਹਿ ਜਾਣੈ ਆਪਣ ਧਨੀ,
ਕਹਿ ਜਾਂ ਤਾਂ ਉਹ ਆਪਣਾ ਜਿਹੜਾ ਧਨੀ ਮਾਲਕ ਹੈ ਨਾ, ਸ੍ਰਿਸ਼ਟੀ ਦਾ ਰਚਣਹਾਰਾ ਮਾਲਕ, ਉਹ ਵਾਹਿਗੁਰੂ ਪਰਮੇਸ਼ਰ ਆਪਣੀ ਮਾਣ ਮਰਿਆਦਾ ਨੂੰ, ਆਪਣੀ ਕਿਰਿਆ ਨੂੰ ਉਹ ਜਾਣਦਾ ਹੈ।
ਕਹਿ ਦਾਸ ਦੀਵਾਨੀ ਹੋਏ,
ਜਾਂ ਕਹਿ ਜਾਂ ਜਿਹੜੇ ਦਾਸ ਨੇ ਨਾ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ 'ਚ ਹੀ ਪਹਿਰੇਦਾਰ, ਪਹਿਰੇਦਾਰ ਨੂੰ ਪਤਾ ਹੁੰਦਾ ਵੀ ਬਾਦਸ਼ਾਹ ਕਿੱਥੇ ਗਿਆ ਹੈ, ਜਾਂ ਬਾਦਸ਼ਾਹ ਮਹਿਲਾਂ 'ਚ ਸੁੱਤਾ ਹੋਇਆ, ਪਹਿਰੇਦਾਰ ਨੂੰ ਸਾਰਾ ਪਤਾ ਹੁੰਦਾ। ਕਹਿ ਦਾਸ ਦੀਵਾਨੀ ਹੋਏ, ਜਿਹੜੇ ਦਰਬਾਰ 'ਚ ਹੀ ਹੋਏ ਨਾ ਪਰਮੇਸ਼ਰ ਦੇ ਪਹਿਰੇਦਾਰ ਸੰਤ ਭਗਤ, ਕਹਿ ਉਹ ਜਾਣਦੇ ਨੇ ਗੁਰੂ ਕੇ ਪਿਆਰੇ, ਉਹਨਾਂ ਨੂੰ ਪਤਾ ਹੈ। ਅਤੇ ਜਾਂ ਮੇਰਾ ਵਾਹਿਗੁਰੂ ਪਰਮੇਸ਼ਰ ਕਾਇਮ ਰਹਿੰਦਾ, ਤੇ ਜਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਦਾਸ ਨੇ ਨਾ ਉਹ ਦੁਨੀਆਂ 'ਚ ਸਦਾ ਕਾਇਮ ਰਹਿੰਦੇ ਨੇ। ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੇ, ਕਹਿ ਦਾਸ ਦੀਵਾਨੀ ਹੋਏ, ਕਹਿ ਉਹ ਜਿਹੜੇ ਦਾਸ ਵਾਹਿਗੁਰੂ ਦੇ ਦੀਵਾਨੇ ਹੀ ਹੋਏ ਹੋਏ ਨੇ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ, ਮਸਤਾਨੇ ਦੀਵਾਨੇ ਹੋਏ ਨੇ ਪਰਮੇਸ਼ਰ ਦੀ ਭਾਵ ਭਗਤੀ ਵਿੱਚ। ਤੇ ਦੀਵਾਨ ਨਾਮ ਓਟ ਆਸਰੇ ਦਾ ਹੁੰਦਾ ਹੈ, ਕਹਿ ਦਾਸ ਦੀਵਾਨੀ ਹੋਏ, ਕਹਿ ਜਾਂ ਉਹ ਜਿਹੜੇ ਦਾਸ ਵਾਹਿਗੁਰੂ ਪਰਮੇਸ਼ਰ ਦੇ ਦੀਵਾਨ ਆਸਰੇ ਸਹਿਤ ਹੋਏ ਹੋਏ ਨੇ, ਹੋਰ ਕਿਸੇ ਦਾ ਆਸਰਾ ਨਹੀਂ ਕਰੇ ਜ਼ਿੰਦਗੀ 'ਚ ਤੱਕ ਦੇ।
ਕਬੀਰ ਭਲੀ ਪਈ ਜੋ ਭਉ ਪਰਿਆ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਭਲਾ ਹੀ ਹੋਇਆ, ਬੜਾ ਚੰਗਾ ਹੋਇਆ, ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਸਾਡੇ ਹਿਰਦੇ 'ਚ, ਵਾਹਿਗੁਰੂ ਪਰਮੇਸ਼ਰ ਦਾ ਭਾਉ ਪ੍ਰੇਮ ਭਾਉ ਡਰ ਸ਼ਰਧਾ ਵਿਸ਼ਵਾਸ ਭਾਵਨਾ ਸਾਡੇ ਹਿਰਦੇ 'ਚ ਪੈਦਾ ਕਰ ਦਿੱਤੀ, ਜਿਸ ਕਰਕੇ
ਗਈ ਸਭ ਭੂਲ,
ਜਿਹੜੀ ਪਦਾਰਥਾਂ ਦੀ ਦਿਸ਼ਾ ਸੀ ਨਾ ਪਦਾਰਥਾਂ ਵੱਲ ਦੌੜਦੇ ਸਾਂ, ਜਿਹੜੇ ਹੋਰ ਬਣੇ ਮਾਇਆ ਦੇ ਵਾਸਤੇ ਦੌੜ ਭੱਜ ਬਣੀ ਹੋਈ ਸੀ, ਵਿਹਾਰਾਂ ਵਿੱਚ ਗਲਤਾਨ ਹੋ ਰਹੇ ਸਾਂ, ਦਿਸਾ ਗਈ ਸਭ ਭੂਲ, ਉਹ ਹੁਣ ਦੱਸੋ ਦਿਸਾ ਦੀ ਭੱਜ ਨੱਠ ਜਿਹੜੀ ਹੈ ਨਾ ਉਹ ਤਾਂ ਹੁਣ ਭੁੱਲ ਹੀ ਗਈ, ਐਸੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਭਲੀ ਪਈ ਜੋ ਭਾਉ ਭਰਿਆ। ਜਦੋਂ ਪਰਮੇਸ਼ਰ ਦਾ ਭਾਉ ਹਿਰਦੇ 'ਚ ਪੈ ਗਿਆ ਨਾ, ਡਰ ਦੇ ਸਹਿਤ ਹੋ ਗਏ, ਭਾਉ ਭਗਤੀ ਦੇ ਪ੍ਰੈਣ ਹੋ ਗਏ, ਪਰਮੇਸ਼ਰ ਦੇ ਪ੍ਰੇਮੀ ਹੋ ਗਏ, ਕਹਿੰਦੇ ਬੜਾ ਭਲਾ ਹੋਇਆ, ਦਿਸਾ ਗਈ ਸਭ ਭੂਲ, ਹੁਣ ਦੱਸੋ ਦਿਸਾ ਦੀ ਭੱਜ ਨੱਠ ਜਿਹੜੀ ਪਦਾਰਥਾਂ ਦੀ ਦੌੜ ਭੱਜ ਲੱਗੀ ਹੋਈ ਸੀ ਨਾ ਉਹ ਹੁਣ ਸਾਨੂੰ ਭੁੱਲ ਹੀ ਗਈ ਪਰਮੇਸ਼ਰ ਦੀ ਕਿਰਪਾ ਦਾ ਸਦਕਾ।
ਹੋਰਾ ਘਰ ਪਾਣੀ ਪਿਆ,
ਹੁਣ ਤਾਂ ਐਸੀ ਅਵਸਥਾ ਪਰਮੇਸ਼ਰ ਦੀ ਕਿਰਪਾ ਹੋਈ, ਓਰਾ ਘਰ, ਓਰਾ ਨਾਮ ਖਾਲਸਾ ਜੀ, ਆ ਗੜੇ ਪੈਂਦੇ ਨੇ ਜਿਹੜਾ ਮੀਂਹ ਪੈਂਦਾ ਤੇ ਬੜੇ ਬੜੇ ਗੜੇ ਡਿੱਗਦੇ ਹੁੰਦੇ ਪੰਜਾਬ 'ਚ, ਕਈ ਵਾਰ ਇਹਨਾਂ ਦਿਨਾਂ 'ਚ ਕਾਫੀ ਇਸ ਤਰ੍ਹਾਂ ਕਣਕਾਂ ਦਾ ਖੇਤ ਜਦੋਂ ਹੁੰਦੇ ਨੇ ਪੱਕਣ 'ਤੇ ਆਉਂਦੀਆਂ ਤੇ ਕਈ ਵਾਰ ਝੱਖੜ 'ਚ ਖੇੜਾ, ਆ ਕੱਲ੍ਹ ਸੁਣਿਆ ਸੰਗਰੂਰ ਵੱਲ ਵੀ ਪਿਆ ਮੀਂਹ, ਉਹਨੂੰ ਝੱਖੜ 'ਚ ਖੇੜੇ ਨਾਲ ਕਾਫੀ ਉਹ ਗੜੇ ਪੈਣ ਲੱਗ ਪੈਂਦੇ ਹਨ। ਸੋ ਭਗਤ ਜੀ ਕਹਿੰਦੇ ਓਰਾ ਗਾਰ ਹੈ, ਉਹ ਜਿਹੜਾ ਓਰਾ ਹੈ ਨਾ ਗੜਾ ਜਿਹੜਾ ਹੈ ਉਹ ਗਲ ਕਰਕੇ ਅਖੀਰ ਜਦੋਂ ਉਹ ਗੜਾ ਜ਼ਮੀਨ 'ਤੇ ਡਿੱਗਦਾ ਹੈ ਤਾਂ ਫਿਰ ਕੋਈ ਸਮੇਂ ਬਾਅਦ ਜਦੋਂ ਸੂਰਜ ਦੀ ਤਪਸ਼ ਪੈਂਦੀ ਹੈ ਨਾ ਉਹ ਖਾਲਸਾ ਜੀ ਗੜਾ ਜਿਹੜਾ ਹੈ ਕਿਰਨਾਂ ਪੈਣ ਕਰਕੇ ਧੁੱਪ ਪੈਣ ਕਰਕੇ ਉਹ ਢਲ ਕਰਕੇ ਗਲ ਕਰਕੇ
ਪਾਣੀ ਪਿਆ,
ਉਹ ਪਾਣੀ ਪਿਆ ਹੋ ਜਾਂਦਾ, ਪਾਣੀ ਬਣ ਜਾਂਦਾ ਹੈ। ਫਿਰ
ਜਾਏ ਮਿਲਿਓ ਢਲ ਕੂਲ,
ਤੇ ਜਾ ਕੇ ਢਲ ਕੇ ਨਾ ਉਹ ਗੜਾ ਪਾਣੀ ਬਣ ਕਰਕੇ ਫਿਰ ਕੂਲ ਨਾਮ ਹੁੰਦਾ ਹੈ ਨਹਿਰ ਦਾ, ਨਹਿਰ ਵਿੱਚ ਪਾਣੀ ਰੂਪ ਹੋ ਕਰਕੇ ਜਾ ਮਿਲਦਾ ਹੈ। ਓਰਾ ਘਰ ਪਾਣੀ ਪਿਓ, ਜਿਹੜੇ ਵੱਖਰਾ ਜਿਹਾ ਪ੍ਰਤੀਤ ਹੁੰਦੇ ਸਨ ਅਵਿਦਿਆ ਦੇ ਕਾਰਨ ਕਰਕੇ, ਅਵਿਦਿਆ ਰੂਪੀ ਵੱਖਰਾ ਗੜੇ ਜੇ ਵਰਗੇ ਪ੍ਰਤੀਤ ਹੁੰਦੇ ਸਾਂ, ਜਦੋਂ ਸੂਰਜ ਰੂਪ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਭਗਤੀ ਸਹਿਤ ਗਿਆਨ ਦੀਆਂ ਕਿਰਨਾਂ ਪਾਈਆਂ ਨਾ ਤਾਂ ਜੀਵ ਦਾ ਅਲਪਗਪੁਣਾ ਰੂਪ ਸਾਰਾ ਕੁਝ ਮਿਟਾ ਕਰਕੇ ਵੱਖਰੀ ਹੋਂਦ, ਹੁਣ ਤਾਂ ਉਹਦਾ ਬ੍ਰਹਮ ਦਾ ਸਰੂਪ ਹੀ ਹੋ ਗਏ ਹੈ। ਜਾਏ ਮਿਲਿਓ ਢਲਕੂਲ, ਉਸ ਵਾਹਿਗੁਰੂ ਪਰਮੇਸ਼ਰ ਈਸ਼ਵਰ ਰੂਪ ਨਹਿਰ ਵਿੱਚ ਹੀ ਗੁਰੂ ਕੇ ਪਿਆਰੇ ਜਾ ਮਿਲਦੇ ਨੇ, ਵੱਖਰਾਪਣ ਹੁਣ ਰਿਹਾ ਹੀ ਕੋਈ ਨਹੀਂ, ਐਸਾ ਪਰਮੇਸ਼ਰ ਨੇ ਭਲੀ ਪਈ ਜੋ ਭਾਉ ਭਰਿਆ, ਉਹਨੇ ਭੈ ਬਖਸ਼ਿਆ, ਪਰਮੇਸ਼ਰ ਨੇ ਕਿਰਪਾ ਕੀਤੀ ਹੈ ਭਲਾ ਹੋਇਆ, ਐਸੀ ਕਿਰਪਾ ਹੋਈ, ਦਿਸਾ ਗਈ ਸਭ ਭੂਲ, ਔਗਣਾਂ ਵਿਕਾਰਾਂ ਦੀ ਦਿਸ਼ਾ ਪਦਾਰਥਾਂ ਦੀ ਦਿਸ਼ਾ ਮਾਇਆ ਦੀ ਦਿਸ਼ਾ ਤਾਂ ਹੁਣ ਭੁੱਲ ਹੀ ਗਈ, ਹੁਣ ਤਾਂ ਬ੍ਰਹਮ ਦਾ ਸਰੂਪ ਹੀ ਹੋ ਗਈ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ।
ਓਰਾ ਘਰ ਪਾਣੀ ਪਿਆ,
ਓਰਾ ਜਿਹਾ ਗੜਾ ਹੈ ਨਾ ਉਹ ਗਲ ਕੇ ਜਿਵੇਂ ਪਾਣੀ ਦਾ ਸਰੂਪ ਹੀ ਹੋ ਜਾਂਦਾ, ਬ੍ਰਹਮ ਦਾ ਸਰੂਪ ਹੀ ਹੋ ਗਏ
ਜਾਏ ਮਿਲਿਓ ਢਲ ਕੂਲ,
ਔਰ ਢਲ ਕਰਕੇ ਆਪਾ ਪਾਵਨ ਵਿਰਤ ਕਰਕੇ ਵਾਹਿਗੁਰੂ ਪਰਮੇਸ਼ਰ ਜੋ ਈਸ਼ਵਰ ਨਹਿਰ ਦੀ ਨਿਆਈ ਹੈ ਉਹਦੇ ਵਿੱਚ ਜਾ ਕੇ ਮਿਲ ਕੇ ਬ੍ਰਹਮ ਦਾ ਸਰੂਪ ਹੀ ਹੋ ਗਿਆ। ਬ੍ਰਹਮ ਦੀਸਾ ਹੈ, ਬ੍ਰਹਮ ਸੁਣੀਆ ਹੈ, ਏਕ ਏਕ ਵਖਾਣੀਆਂ ਹੈ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾਂ ਨਹੀਂ ਜਾਣੀਆਂ, ਐਸੀ ਦਾਤ ਵਡਿਆਈ ਪਰਮੇਸ਼ਰ ਨੇ ਬਖਸ਼ ਦਿੱਤੀ ਹੈ।
ਕਬੀਰਾ ਧੂਰ ਸਕੇਲ ਕੈ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਹਦਾ ਮਾਣ ਕਰਦੇ ਆ ਪਿਆਰਿਓ, ਕਬੀਰਾ ਧੂਰ ਸਕੇਲ ਕੈ, ਇਹ ਪਰਮੇਸ਼ਰ ਹੈ ਨਾ ਇਹ ਧੂੜ ਮਿੱਟੀ ਦੇ ਕਿਣਕੇ ਜੇ ਇਕੱਠੇ ਕਰਕੇ ਮਿੱਟੀ ਦੇ, ਜਿਹੜੇ ਪੰਜ ਤੱਤ ਨੇ ਖਾਲਸਾ ਜੀ ਪੰਜਾਂ ਤੱਤਾਂ ਦੁਆਰਾ ਦੇਹ ਬਣਾਈ ਹੈ ਨਾ, ਹੈ ਤਾਂ ਮਿੱਟੀ ਦੀ ਹੈ ਨਾ, ਕੋਈ ਇਹਦਾ ਮਾਣ ਕਰਨ ਵਾਲੀ ਕਿਹੜੀ ਗੱਲ ਹੈ। ਸੋ ਕਹਿੰਦੇ ਕਬੀਰਾ ਧੂਰ ਸਕੇਲ ਕੈ, ਇਹ ਧੂੜ ਜਿਹੜੀ ਹੈ ਮਿੱਟੀ ਇਕੱਠੀ ਕਰਕੇ, ਜਿਵੇਂ ਘੁਮਿਆਰ ਉਹ ਮਿੱਟੀ ਨੂੰ ਲਿਆ ਕਰਕੇ ਫਿਰ ਉਹਨੂੰ ਗੋ ਕਰਕੇ ਖਾਲਸਾ ਜੀ ਚੰਗੀ ਤਰ੍ਹਾਂ ਫਿਰ ਉਹ ਆਪ ਚੱਕ 'ਤੇ ਪਾ ਕੇ ਫਿਰ ਉਹ ਘੁਮਿਆਰ ਜਿਵੇਂ ਮਿੱਟੀ ਦਾ ਭਾਂਡਾ ਤਿਆਰ ਕਰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਘੁਮਿਆਰ ਹੈ, ਉਹਨੇ ਘੜ ਭਾਂਡੇ ਜਿਹਨੇ ਆਵੀ ਕੀਤੀ ਚਾੜਨ ਵਾਹੈ ਤਈ ਕੀ ਆ। ਸੋ ਪਰਮੇਸ਼ਰ ਘੁਮਿਆਰ ਦੀ ਨਿਆਈ ਹੈ, ਮਿੱਟੀ ਇਹ ਪੰਜ ਤੱਤ ਇਕੱਠੇ ਕਰਕੇ ਇਹ ਸਰੀਰਾਂ ਰੂਪੀ ਖਾਲਸਾ ਜੀ ਕੱਚੇ ਘੜੇ ਵਰਗੇ ਸਰੀਰ ਪਰਮੇਸ਼ਰ ਨੇ ਬਣਾਏ ਹੋਏ ਨੇ। ਕਬੀਰਾ ਧੂਰ ਸਕੇਲ ਕੈ, ਇਹ ਧੂੜ ਜਿਹੜੀ ਮਿੱਟੀ ਹੈ ਨਾ ਇਹਨੂੰ ਸਕੇਲ ਕਹਿ ਇਕੱਠੀ ਕਰਕੇ
ਪੁਰੀਆ ਬੰਦੀ ਦੇਹ,
ਇਹ ਪੁਰੀਆ ਜਿਹੜੀ ਦੇਹ ਹੈ ਨਾ ਇਹ ਬੱਧੀ ਹੋਈ ਹੈ, ਇਹ ਪਰਮੇਸ਼ਰ ਨੇ ਇਹ ਮੁਕੰਮਲ ਤੌਰ ਤੇ ਪੂਰੀ ਕਰਕੇ ਦੇਹ ਜਿਹੜੀ ਹੈ ਨਾ ਇਹ ਪੁਰੀ ਦੀ ਨਿਆਈ ਇਹ ਬਣਾਉਣਾ ਕੀਤੀ ਹੈ ਪਰਮੇਸ਼ਰ ਘੁਮਿਆਰ ਨੇ।
ਦਿਵਸ ਚਾਰ ਕੋ ਪੇਖਣਾ,
ਖਿਆਲ ਕਰਕੇ ਵੇਖਿਓ, ਕਹਿੰਦੇ ਦਿਵਸ ਚਾਰ ਕੋ ਦਿਨ, ਚਾਰ ਕੁ ਦਿਨ ਦੀ ਗੱਲ ਹੈ, ਚਾਰ ਕੁ ਦਿਨ ਦੀ ਜ਼ਿੰਦਗੀ ਹੈ ਨਾ। ਸੋ ਇਹ ਦਿਵਸ ਚਾਰ ਕੋ ਪੇਖਣਾ, ਇਹ ਦਿਵਸ ਦਿਨ ਦੇ ਚਾਰ ਕੁ ਪੈਰ, ਚਾਰ ਕੁ ਦਿਨਾਂ ਦੀ ਖੇਡ ਹੈ ਸੰਸਾਰ ਦੀ, ਜਿਹੜੀ ਅਸੀਂ ਪੇਖਣਾ ਵੇਖ ਰਹੇ ਹਾਂ ਬਾਜ਼ੀਗਰ ਦੇ ਤਮਾਸ਼ੇ ਵਾਂਗ, ਜੋ ਅਸੀਂ ਸੰਸਾਰ ਨੂੰ ਚਾਰ ਕੁ ਦਿਨ ਵੇਖ ਰਹੇ ਹਾਂ।
ਅੰਤ ਖੇਹ ਕੀ ਖੇਹ,
ਅੰਤ ਨੂੰ ਇਹ ਮਿੱਟੀ ਹੈ ਤੇ ਮਿੱਟੀ ਹੋ ਜਾਵੇਗੀ, ਖੇਹ ਜਿਹੜੀ ਆ ਖੇਹ 'ਚ ਜਾ ਮਿਲੇਗੀ, ਤੱਤਾਂ 'ਚ ਜਾ ਕੇ ਤੱਤ ਮਿਲ ਜਾਣਗੇ। ਹੈ ਪਹਿਲੋਂ ਵੀ ਮਿੱਟੀ ਸੀ, ਇਹਨੂੰ ਪਰਮੇਸ਼ੁਰ ਘੁਮਿਆਰ ਨੇ ਖਾਲਸਾ ਜੀ ਆਪਣੀ ਜੁਗਤ ਨਾਲ ਇਹਨੂੰ ਪਕਾਉਣਾ ਕੀਤਾ, ਸਰੀਰ ਬਣਾਇਆ ਬਣਾਉਣਾ ਕੀਤਾ ਹੈ। ਸੋ ਹੈ ਤਾਂ ਮਿੱਟੀ ਸੀ, ਅੰਤ ਨੂੰ ਜਦੋਂ ਸਮਾਪਤ ਹੋ ਜਾਵੇ ਨਾ, ਕਹਿੰਦੇ ਚੌਂਕ ਦਿਨਾਂ ਬਾਅਦ ਫਿਰ ਅੰਤ ਖੇਹ ਕੀ ਖੇਹ, ਇਹ ਖੇਹ ਦੀ ਖੇਹ ਹੀ ਹੋ ਜਾਣੀ ਹੈ, ਮਿੱਟੀ ਦੀ ਮਿੱਟੀ ਰਹਿ ਜਾਣੀ ਹੈ।
ਕਬੀਰ ਸੂਰਜ ਚਾਂਦ ਕਹਿ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਸੂਰਜ ਦੇ ਹਿਸਾਬ ਨਾਲ ਵੀ ਫਲਾਣੀ ਰੁੱਤ ਵੇਲੇ ਫਲਾਣਾ ਜੰਮਿਆ ਸੀ, ਕੋਈ ਕਹਿੰਦਾ ਚੰਦਰਮਾ ਦੀਆਂ ਥਿੱਤਾਂ ਦੇ ਨਾਲ ਫਲਾਣੀ ਥਿੱਤ ਨੂੰ ਕੋਈ ਜੰਮਿਆ ਸੀ, ਕੋਈ ਕਹਿੰਦਾ ਮੇਰੇ ਘਰ ਲੜਕਾ ਜੰਮਿਆ ਨਿਰਾ ਹੀ ਸੂਰਜ ਵਰਗਾ, ਕੋਈ ਕਹਿੰਦਾ ਚੰਦ ਵਰਗੇ ਮੁਖੜੇ ਵਰਗਾ ਮੇਰੇ ਘਰ ਪੁੱਤਰ ਜੰਮਿਆ ਹੈ, ਕੋਈ ਸੂਰਜ ਨਾਲ ਤੁਲਨਾ ਕਰਦਾ, ਕੋਈ ਚੰਦਰਮਾ ਨਾਲ ਤੁਲਨਾ ਕਰਦਾ, ਕੋਈ ਚੰਦਰਮਾ ਦੀਆਂ ਰੁੱਤਾਂ ਦੇ ਸੂਰਜ ਦੀਆਂ ਰੁੱਤਾਂ ਨਾਲ ਗੱਲ ਕਰਦਾ ਵੀ ਫਲਾਣੀ ਰੁੱਤ ਨੂੰ ਜੰਮਿਆ ਸੀ। ਸੋ ਇਸੇ ਤਰ੍ਹਾਂ ਕੋਈ ਚੰਦਰਮਾ ਦੀਆਂ ਥਿੱਤਾਂ ਬਣਾਈਆਂ ਹੋਈਆਂ ਨੇ, ਉਹਦੇ ਹਿਸਾਬ ਨਾਲ ਕਹਿੰਦੇ ਨੇ ਫਲਾਣੀ ਥਿੱਤ ਨੂੰ ਫਲਾਣਾ ਜੰਮਿਆ ਸੀ, ਸਾਡੇ ਘਰ ਚੰਦ ਵਰਗਾ ਪੁੱਤਰ ਪੈਦਾ ਹੋਇਆ ਸੀ।
ਉਹਦਾ ਭਈ ਸਭ ਦੇਹ,
ਇਹ ਜਿੰਨੀਆਂ ਦੇਹਾਂ ਪੈਦਾ ਹੋਈਆਂ ਨੇ ਨਾ ਇਹ ਸਾਰੀਆਂ ਸੂਰਜ ਦੇ ਤੇ ਚੰਦਰਮਾ ਦੇ ਹਿਸਾਬ ਨਾਲ ਹੀ ਪੈਦਾ ਹੋਈਆਂ ਨੇ, ਰੁੱਤਾਂ ਦੇ ਹਿਸਾਬ ਨਾਲ, ਥਿੱਤਾਂ ਦੇ ਹਿਸਾਬ ਨਾਲ ਹੀ ਇਹ ਸਾਰੀ ਉਹਦਾ ਭਈ ਸਭ ਦੇਹ, ਜਿੰਨੀਆਂ ਦੇਹਾਂ ਨੇ ਨਾ ਉਹਦੇ ਪ੍ਰਕਾਸ਼ ਹੋਈਆਂ ਨੇ, ਸਾਰੀਆਂ ਦੇਹਾਂ ਜੰਮੀਆਂ ਹਨ ਪੈਦਾ ਹੋਈਆਂ ਹਨ।
ਗੁਰੂ ਗੋਬਿੰਦ ਕੇ ਬਿਨ ਮਿਲੇ,
ਪਰ ਯਾਦ ਰੱਖਿਓ ਵਾਹਿਗੁਰੂ ਪਰਮੇਸ਼ਰ ਗੁਰੂ ਜੋ ਗੋ ਚੇਤਨ ਸਰੂਪ ਹੈ, ਰੂਹ ਪ੍ਰਕਾਸ਼ ਕਰ ਦੇਣ ਵਾਲਾ, ਗੋ ਨਾਮ ਹਨੇਰੇ ਦਾ ਹੁੰਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੁੰਦਾ ਹੈ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਜਿਹੜਾ ਪ੍ਰਕਾਸ਼ ਕਰਨ ਵਾਲਾ ਉਹਨੂੰ ਕਹੀਦਾ ਗੁਰੂ, ਤੇ ਗੋਬਿੰਦ, ਗੋ ਨਾਮ ਹੈ ਪ੍ਰਿਥਵੀ ਦਾ, ਬਿੰਦ ਨਾਮ ਹੈ ਪ੍ਰਕਾਸ਼ ਦਾ, ਜਿਹੜਾ ਪ੍ਰਿਥਵੀ ਦਾ ਪ੍ਰਕਾਸ਼ਣ ਹਾਰ ਹੈ ਵਾਹਿਗੁਰੂ ਪਰਮੇਸ਼ਰ, ਗੋ ਨਾਮ ਬਾਣੀ ਦਾ ਹੈ, ਬਿੰਦ ਨਾਮ ਜਾਣਨੇ ਯੋਗ ਹੈ, ਜਿਹੜਾ ਬਾਣੀ ਕਰਕੇ ਜਾਣਨੇ ਯੋਗ ਹੈ, ਗੋ ਨਾਮ ਇੰਦਰੀਆਂ ਦਾ ਹੈ ਤੇ ਬਿੰਦ ਨਾਮ ਪ੍ਰਕਾਸ਼ਣ ਵਾਲੇ ਦਾ ਹੈ, ਜਿਹੜਾ ਇੰਦਰੀਆਂ ਨੂੰ ਪ੍ਰਕਾਸ਼ ਦਿੰਦਾ, ਅੱਖਾਂ ਨੂੰ ਰੋਸ਼ਨਾਈ ਦਿੰਦਾ, ਪੈਰ ਚੱਲਦੇ ਨੇ, ਹੱਥ ਕੰਮ ਕਰਦੇ ਨੇ, ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ, ਇਹ ਖਾਲਸਾ ਜੀ ਪਰਮੇਸ਼ਰ ਦੇ ਕਾਰਨ ਕਰਕੇ ਹੈ। ਉਹ ਵਾਹਿਗੁਰੂ ਪਰਮੇਸ਼ਰ ਗੁਰ ਗੋਬਿੰਦ ਕੇ ਬਿਨ ਮਿਲੇ, ਜੇ ਵਾਹਿਗੁਰੂ ਦੀ ਭਾਵ ਭਗਤੀ ਨਹੀਂ ਨਾ ਕੀਤੀ, ਜਿਹੜੇ ਇਸ ਤਰ੍ਹਾਂ ਸੂਰਜ ਵਰਗੀ ਦੇਹ ਹੈ ਜੀ, ਚੰਦਰਮਾ ਵਰਗਾ ਮੁਖੜਾ ਜੀ, ਸੁਦੂਰੋਂ ਲਿਸ਼ਕਾਂ ਮਾਰਦਾ ਪਿੰਡਾ ਸਰੀਰ ਹੈ, ਗੁਰ ਗੋਬਿੰਦ ਕੇ ਬਿਨ ਮਿਲੇ, ਗੁਰੂ ਗੋਬਿੰਦ ਪਰਮੇਸ਼ਰ ਨਿਰੰਕਾਰ ਦੀ ਭਾਵ ਭਗਤੀ ਤੇ ਉਹਦੇ ਨਾਲ ਮਿਲੇ ਤੋਂ ਬਗੈਰ,
ਪਲਟ ਭਈ ਸਭ ਖੇਹ,
ਭਗਤ ਜੀ ਕਹਿੰਦੇ ਭਾਈ ਪਲਟ ਕੇ ਉਲਟ ਕੇ ਇਹੋ ਹੀ ਸਰੀਰ ਜਿਹੜਾ ਉਹ ਖੇਹ ਬਣ ਜਾਵੇਗਾ, ਮਿੱਟੀ ਹੋ ਜਾਵੇਗਾ, ਜਿਹਨੂੰ ਕਹਿੰਦੇ ਸੀ ਨਾ ਸੂਰਜ ਵਰਗਾ, ਚੰਦਰਮਾ ਵਰਗਾ ਹੈ, ਰੁੱਤਾਂ ਥਿੱਤਾਂ ਦੇ ਨਾਲ ਜੰਮੇ ਹਾਂ, ਉਹ ਕਹਿੰਦੇ ਗੁਰ ਪਰਮੇਸ਼ਰ ਦੇ ਗੋਬਿੰਦ ਦੇ ਮਿਲਣ ਵਾਸਤੇ ਆਏ ਸੀ, ਪਰ ਪਰਮੇਸ਼ਰ ਦੀ ਭਾਵ ਭਗਤੀ ਨਹੀਂ ਕੀਤੀ, ਪਲਟ ਕੇ ਖੇਹ ਹੀ ਹੋ ਗਿਆ, ਮਿੱਟੀ ਹੋ ਗਿਆ।
ਜਹ ਅਨਭਉ ਤਹਿ ਪੈ ਨਹੀਂ,
ਭਗਤ ਜੀ ਕਹਿੰਦੇ ਭਾਈ ਜਿੱਥੇ ਅਨਭਵ ਸਰੂਪ ਦਾ ਗਿਆਨ ਹੈ ਨਾ, ਜਿਹੜਾ ਅਨਭਉ ਸਰੂਪ ਹੈ ਵਾਹਿਗੁਰੂ ਪਰਮੇਸ਼ਰ ਦਾ ਸਰੂਪ, ਜਿੱਥੇ ਅਨਭਉ ਸਰੂਪ ਦਾ ਗਿਆਨ ਹੈ ਤੇ ਇਸੇ ਪ੍ਰਕਾਰ
ਤਹਿ ਪੈ ਨਹੀਂ,
ਉੱਥੇ ਕਿਸੇ ਪ੍ਰਕਾਰ ਦਾ ਖਾਲਸਾ ਜੀ ਫਿਰ ਸੱਤਾਂ ਪ੍ਰਕਾਰ ਦੇ ਭਿਆਂ ਵਿੱਚੋਂ ਕੋਈ ਭੈ ਨਹੀਂ, ਜਿਹੜਾ ਅਨਭਉ ਸਰੂਪ ਪਰਮੇਸ਼ਰ ਦਾ ਹੈ ਉਹਦੀ ਭਗਤੀ ਕਰਨ ਵਾਲਾ ਖਾਲਸਾ ਜੀ ਜਿਹੜਾ ਮਨੁੱਖ ਹੈ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਰਹਿ ਜਾਂਦਾ, ਕਿਉਂਕਿ ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਾਰੀ ਦੁਨੀਆ ਭੈ ਵਿੱਚ ਹੈ, ਨਿਰਭਉ ਸਰੂਪ ਪਰਮੇਸ਼ਰ ਨੂੰ ਕਿਸੇ ਦਾ ਭੈ ਨਹੀਂ, ਤੇ ਜਿਹੜਾ ਨਿਰਭਉ ਜਪ ਹੈ ਸਗਲ ਭਉ ਮਿਟੈ, ਤੇ ਜਿਹੜਾ ਨਿਰਭਉ ਦੀ ਬੰਦਗੀ ਕਰਦਾ ਉਹਦੇ ਸਾਰੇ ਭੈ ਮਿਟ ਜਾਂਦੇ ਨੇ, ਇਸ ਕਰਕੇ ਅਨਭਵ ਸਰੂਪ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਹੈ ਜਿਹੜੇ ਉਹਦੀ ਬੰਦਗੀ ਕਰਦੇ ਨੇ ਤੈ ਭੈ ਨਹੀਂ, ਉੱਥੇ ਫਿਰ ਕਿਸੇ ਪ੍ਰਕਾਰ ਦਾ ਕੋਈ ਸੱਤਾਂ ਡਰਾਂ ਵਿੱਚੋਂ ਜੇ ਭੈ ਭੈ ਪਰ ਲੋਕ ਪੈ ਜਨਮ ਵੇਦ ਨਾ ਜਾਤ, ਅਨਰੱਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਤ, ਇਹ ਸੱਤੇ ਹੀ ਡਰ ਉਹਨਾਂ ਗੁਰੂ ਕੇ ਪਿਆਰਿਆਂ ਦੇ ਦੂਰ ਹੋ ਜਾਂਦੇ ਹਨ।
ਹਰ ਨਾਹੇ,
ਤੇ ਜਿੱਥੇ ਭੈ ਚੰਬੜਿਆ ਹੋਇਆ ਅਲਪੱਗ ਜੀਵਾਂ ਨੂੰ ਵਾਹਿਗੁਰੂ ਦੀ ਅਨਭਉ ਸਰੂਪ ਦੇ ਗਿਆਨ ਤੋਂ ਜਿਹੜੇ ਹੀਣੇ ਹੈ ਨਾ, ਜਿਹੇ ਭੈ ਜਿਹਨਾਂ ਲੋਕਾਂ ਨੇ ਭੈ ਵਿੱਚ ਜ਼ਿੰਦਗੀ ਜਿਉ ਰਹੇ ਨੇ, ਭੈ ਦੀ ਦੁਨੀਆਂ ਵਿੱਚ ਜਿਹੜੇ ਵਿਚਰਦੇ ਨੇ, ਤਹਿ ਹਰ ਨਾਹੇ, ਉੱਥੇ ਫਿਰ ਹਰੀ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦਾ, ਵਾਹਿਗੁਰੂ ਨਹੀਂ ਉਹਨਾਂ ਨੂੰ ਮਿਲਦਾ ਜਿਹੜੇ ਭੈ ਦੀ ਜ਼ਿੰਦਗੀ 'ਚ ਜਿਉਣ ਵਾਲੇ ਨੇ। ਵਾਹਿਗੁਰੂ ਪਰਮੇਸ਼ਰ ਅਨੁਭਵ ਸਰੂਪ ਦੀ ਕਰੇ ਬੰਦਗੀ ਨਹੀਂ ਕਰਦੇ, ਭੈ ਵਿੱਚ ਵਿਚਰਨ ਵਾਲਿਆਂ ਨੂੰ ਵਾਹਿਗੁਰੂ ਸਰੂਪ ਨਹੀਂ ਕਰੇ ਪ੍ਰਾਪਤ ਹੁੰਦਾ।
ਕਹਿਓ ਕਬੀਰ ਵਿਚਾਰ ਕੈ,
ਕਬੀਰ ਸਾਹਿਬ ਜੀ ਕਹਿੰਦੇ ਅਸੀਂ ਪਾਈ ਵਿਚਾਰ ਕੇ ਨਿਰਣਾ ਕਰਕੇ ਤੁਹਾਨੂੰ ਇੱਕ ਬਚਨ ਕਹਿ ਰਹੇ ਹਾਂ।
ਸੰਤ ਸੁਣੋ ਮਨ ਮਾਹੇ,
ਹੇ ਰੱਬ ਦੇ ਪਿਆਰੇ ਸੰਤੋ ਮਹਾਤਮਾ ਜਨੋ, ਆਪਣੇ ਮਨ ਵਿੱਚ ਅੰਤਾ ਕਰਨ ਵਿੱਚ ਬਚਨ ਵਸਾ ਲੈਣਾ ਕਰੋ, ਸੁਣ ਲੈਣਾ ਕਰੋ।
ਕਬੀਰ ਜਿਨਹੂੰ ਕਿਛੂ ਜਾਣਿਆ ਨਹੀਂ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਗਿਆਨ ਹੀ ਹੈ ਨਹੀਂ, ਪਰਮੇਸ਼ਰ ਨੂੰ ਜਾਣਿਆ ਹੀ ਨਹੀਂ ਕਰੇ, ਭਾਵ ਭਗਤੀ ਨਹੀਂ ਕੀਤੀ, ਕਰੇ ਸਿਮਰਨ ਨਹੀਂ ਕੀਤਾ, ਜਿਨ੍ਹਾਂ ਨੇ ਕਰੇ ਅੰਮ੍ਰਿਤ ਵੇਲਾ ਨਹੀਂ ਕਰੇ ਸੰਭਾਲਿਆ।
ਤਿੰਨ ਸੁੱਖ ਨੀਂਦ ਬਿਹਾਏ,
ਉਹਨਾਂ ਨੂੰ ਕਹਿੰਦੇ ਭਾਈ ਸੁਖਾਂ ਦੀ ਨੀਂਦ ਵਿੱਚ ਆਪਣਾ ਜੀਵਨ ਬਤੀਤ ਕਰਦੇ, ਹਾਸ ਰਸ ਦੇ ਬਚਨ ਕਬੀਰ ਸਾਹਿਬ ਜੀ ਕਹਿ ਰਹੇ ਨੇ। ਜਿਵੇਂ ਕਿਹਾ ਸੀ ਨਾ ਪੰਡਤਾਂ ਨੂੰ ਮਖੌਲ ਕਰਦਿਆਂ ਹੋਇਆਂ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਉਹ ਆਨ ਬਾਟ ਕਾਹੇ ਨਹੀਂ ਆਇਆ। ਸੋ ਉਸ ਵੇਲੇ ਬ੍ਰਾਹਮਣ ਨੂੰ ਇਹ ਕਿਹਾ ਸੀ ਕਬੀਰ ਸਾਹਿਬ ਜੀ ਨੇ। ਇੱਥੇ ਕਬੀਰ ਸਾਹਿਬ ਹਾਸ ਰਸ ਦਾ ਬਚਨ ਸੁਣਾਉਂਦੇ ਹੋਏ ਕਹਿੰਦੇ ਹਨ, ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਕਦੇ ਵਾਹਿਗੁਰੂ ਦਾ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਭਾਵ ਭਗਤੀ ਨਹੀਂ ਕੀਤੀ, ਕਰੇ ਸਿਮਰਨ ਭਜਨ ਕੀਤਾ, ਤਿੰਨ ਸੁੱਖ ਨੀਂਦ ਬਿਹਾਏ, ਉਹਨਾਂ ਦੇ ਜਿਹੜੇ ਸੁਖਾਂ ਦੀ ਰਾਤ ਬਤੀਤ ਹੁੰਦੀ ਆ, ਸਾਰੀ ਰਾਤ ਹੀ ਮੌਜ ਨਾਲ ਘਰਾੜੇ ਹੀ ਮਾਰਦੇ ਨੇ ਤੇ ਪੈਰ ਪਸਾਰ ਕੇ ਸੁੱਤੇ ਰਹਿੰਦੇ ਹਨ।
ਜੋ ਬੂਜਾ ਬੂਝਣਾ,
ਅਸੀਂ ਲੋਕਾਂ ਨੇ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਬੁੱਝਣ ਵਾਲੇ ਹੋ ਕੇ ਬੁੱਝਣ ਦਾ ਯਤਨ ਕਰਦੇ ਆ, ਭਾਵ ਭਗਤੀ ਵਿੱਚ ਲੱਗ ਕਰਕੇ
ਪੂਰੀ ਪਰੀ ਬੁਲਾਏ,
ਉਹ ਸਾਨੂੰ ਹੁਣ ਪੂਰੀ ਬੁਲਾਮਤ ਹੀ ਕਹਿੰਦੇ ਬੁਲਾ ਹੀ ਗੱਲ 'ਚ ਪਾ ਲਈ ਆ, ਨਾ ਹੁਣ ਪਰਮੇਸ਼ਰ ਮਿਲਦਾ ਤੇ ਨਾ ਸੰਸਾਰ ਵੱਲੋਂ ਵੀ ਰਹਿ ਗਏ ਹੈ, ਕਹਿੰਦੇ ਪੂਰੀ ਬੁਲਾ ਹੀ ਗੱਲ 'ਚ ਪਾ ਲਈ ਹੈ, ਨਾ ਤਾਂ ਪਰਮੇਸ਼ਰ ਮਿਲਿਆ ਤੇ ਨਾ ਕਹਿੰਦੇ ਇਹ ਸੰਸਾਰ ਜੋਗੇ ਹੀ ਰਹਿ ਗਏ। ਇਹ ਹਾਸ ਦਾਸ ਦਾ ਬਚਨ ਕਹਿੰਦੇ ਨੇ, ਪਰਮੇਸ਼ਰ ਨਾਲ ਤਾਂ ਮਿਲੇ ਹੋਏ ਸਨ ਪਰ ਇਹ ਬਚਨ ਸਾਨੂੰ ਸਿੱਖਿਆ ਦੇਣ ਵਾਸਤੇ ਕਹਿੰਦੇ ਹਨ। ਸੋ ਇਸੇ ਤਰ੍ਹਾਂ ਖਾਲਸਾ ਜੀ ਫਿਰ ਫਰਮਾਉਂਦੇ ਹਨ,
ਕਬੀਰ ਜਿਨਹੋ ਕਿਛੂ ਜਾਣਿਆ ਨਹੀਂ,
ਜਿਨ੍ਹਾਂ ਲੋਕਾਂ ਨੇ ਸੰਸਾਰ ਚ ਆ ਕੇ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਕਰਕੇ ਪਰਮੇਸ਼ਰ ਨੂੰ ਨਹੀਂ ਜਾਣਿਆ,
ਤਿੰਨ ਸੁੱਖ ਨੀਂਦ ਬਿਹਾਏ,
ਉਹਨਾਂ ਲੋਕਾਂ ਦੇ ਜਿਹੜੇ ਸੁੱਖ ਨੇ ਨਾ, ਸੁੱਖਾਂ ਦੇ ਸਾਧਨ ਬਣਾਏ ਨੇ ਜੀ, ਬੜੀ ਮੌਜ ਜੀ, ਬੜਾ ਟੈਲੀਵਿਜ਼ਨ ਲੱਗਾ ਅੱਜ ਕੱਲ੍ਹ, ਘਰੇ ਫਿਲਮ ਵੇਖੀ ਦੀ ਆ, ਫਲਾਣੀ ਫਿਲਮ ਵੇਖੀ ਸੀ, ਫਲਾਣੀ ਫਿਲਮ ਵੇਖੀ ਹੈ, ਮੌਜ ਨਾਲ ਸੁੱਤੇ ਰਹੀਦਾ, ਮੌਜ ਨਾਲ ਲੁੱਟੀਦਾ, ਸਾਨੂੰ ਕਿਹੜਾ ਕੋਈ ਵਿਹਾਰ ਹੈ, ਮੌਜ ਨਾਲ ਕੰਮ ਕਾਰ ਕਰੀਦਾ। ਭਗਤ ਜੀ ਕਹਿੰਦੇ ਉਹ ਜਿਹੜੇ ਸੁੱਖਾਂ ਦੀ ਨੀਂਦ ਆਪਣੇ ਆਪ ਨੂੰ ਕਹਿੰਦੇ ਹਨ, ਸਮਝ ਲਓ ਤਿੰਨ ਸੁੱਖ ਨੀਂਦ ਬਿਹਾਏ, ਉਹਨਾਂ ਦੇ ਸੁੱਖ ਵੀ ਅਤੇ ਉਹ ਨੀਂਦ ਵੀ ਜਿਹੜੀ ਹੈ ਨਾ, ਸੁੱਖਾਂ ਦੀ ਨੀਂਦ ਉਹ ਵਿਹਾਏ ਮੁੱਕ ਹੀ ਗਈ ਹੈ, ਵਿਹਾ ਹੀ ਗਈ ਹੈ। ਕੀ ਜ਼ਿੰਦਗੀ 'ਚ ਸੁੱਖ ਹੈ, ਘਰਾੜੇ ਮਾਰ ਕੇ ਸੁੱਤੇ ਰਹਿਣਾ, ਪਰਮੇਸ਼ਰ ਦੀ ਯਾਦ ਨੂੰ ਭੁੱਲੇ ਹੋਏ, ਇਹ ਕਾਹਦਾ ਸੁੱਖ ਹੈ।
ਹਮਹੋ ਜੋ ਬੂਝਾ ਬੂਝਣਾ,
ਜਿਨ੍ਹਾਂ ਜੀਵਾਂ ਨੇ ਹਮੋ ਹਮੋ ਤਮੋ ਤੋਂ ਉੱਪਰ ਉੱਠ ਕਰਕੇ ਬੁੱਝਣ ਵਾਲੇ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਬੁੱਝ ਲਿਆ ਨਾ, ਜਾਣ ਲਿਆ ਹੈ,
ਪੂਰੀ ਪਰੀ ਬੁਲਾਏ,
ਉਹਨਾਂ ਦੀ ਜਿਹੜੀਆਂ ਬੁਲਾਮਤਾਂ ਸੀ ਨਾ ਪਈਆਂ ਹੋਈਆਂ, ਉਹ ਪਰੀ ਹੋ ਗਈ ਹੈ, ਪਰੇ ਹੋ ਗਈ ਹੈ, ਹੁਣ ਨਹੀਂ ਉਹਨਾਂ ਦੇ ਨੇੜੇ ਗੁਰੂ ਕੇ ਪਿਆਰਿਆਂ ਦੇ ਪੈ ਸਕਦੀਆਂ। ਉਹ ਜਿਹੜੀਆਂ ਬੁਲਾਮਤਾਂ ਸੀ ਨਾ ਸੰਸਾਰ ਦੇ, ਦੁੱਖ ਸੀ, ਰੋਗ ਚੰਬੜੇ ਹੋਏ ਸੀ, ਹਉਮੈ ਹੰਕਾਰ ਸੀ, ਉਹ ਪੂਰੀ ਪਰੀ ਬੁਲਾਏ, ਇਹ ਬੁਲਾਮਤਾਂ ਬੁਲਾਵਾਂ ਪਰੇ ਹੋ ਗਈਆਂ ਨੇ ਗੁਰੂ ਕੇ ਪਿਆਰਿਆਂ ਦੇ, ਕਦੇ ਨੇੜੇ ਨਹੀਂ ਆ ਸਕਦੀਆਂ।
ਕਬੀਰ ਮਾਰੇ ਬਹੁਤ ਪੁਕਾਰਿਆ,
ਔਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮਾੜੇ ਲੋਕ ਨੇ ਨਾ, ਬਹੁਤੀਆਂ ਪੁਕਾਰਾਂ ਕਰਦੇ ਨੇ, ਸੋ ਕਈ ਤਰ੍ਹਾਂ ਦੇ ਯਤਨ ਕਰਦੇ ਰਹਿੰਦੇ ਹਨ।
ਪੀਰ ਪੁਕਾਰੇ ਔਰ
ਜਿਹੜੇ ਇਸੇ ਤਰ੍ਹਾਂ ਮਾਰੇ ਬਹੁਤ ਪੁਕਾਰਿਆ, ਜਦੋਂ ਮਾਰ ਪੈਂਦੀ ਹੈ ਤੇ ਬਹੁਤੇ ਪੁਕਾਰਦੇ ਨੇ, ਕਦੇ ਕਿਸੇ ਨੂੰ ਯਾਦ ਕਰਦੇ ਨੇ, ਕਦੇ ਕਿਸੇ ਨੂੰ ਯਾਦ ਕਰਦੇ ਨੇ, ਕਦੇ ਕਿਸੇ ਨੂੰ, ਪੀੜਾ ਦੇ ਮਾਰੇ ਹੋਏ ਲੋਕ ਇਉਂ ਲੋਕਾਂ ਦੀ ਯਾਦ ਵਿੱਚ ਲੱਗੇ ਰਹਿੰਦੇ ਨੇ, ਬਚਾਉਣ ਵਾਸਤੇ ਸਾਨੂੰ ਬਚਾਓ, ਸਾਨੂੰ ਬਚਾਓ,
ਲਾਗੀ
ਪੀਰ ਪੁਕਾਰ ਹੈ ਔਰ ਹੈ, ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਨਾ, ਉਹ ਔਰ ਹੋਰ ਬੋਲਦੇ ਨੇ, ਉਹ ਪੀਰ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਕਰਦੇ ਨੇ, ਕੋਈ ਵਿਪਤਾ ਪਵੇ, ਕੋਈ ਦੁੱਖ ਬਣੇ ਤਾਂ ਉਹ ਪਰਮੇਸ਼ਰ ਨੂੰ ਹੀ ਆਪਣੀ ਪੀੜਾ ਸੁਣਾਉਂਦੇ ਨੇ। ਜਿਹੜਾ ਪੀਰ ਹੈ ਨਾ ਵਾਹਿਗੁਰੂ ਪਰਮੇਸ਼ਰ, ਉਹਦੇ ਪਿਆਰੇ ਹੋਰ ਹੀ ਗਾਉਂਦੇ ਨੇ, ਬੋਲਦੇ ਨੇ ਵਾਹਿਗੁਰੂ ਦੀ ਯਾਦ ਵਿੱਚ, ਹੇ ਪਰਮੇਸ਼ਰ ਜਿਹੜੇ ਦੁੱਖ ਬਣੇ ਆ ਨਾ, ਇਹ ਮੇਰੇ ਕਰਮਾਂ ਕਰਕੇ, ਤੇਰਾ ਕੋਈ ਦੋਸ਼ ਨਹੀਂ ਇਹਦੇ ਵਿੱਚ, ਦੱਦਾ ਹੈ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ, ਉਹ ਰੱਬ ਦੇ ਪਿਆਰੇ ਪਰਮੇਸ਼ਰ ਦਾ ਸ਼ੁਕਰਾਨਾ ਹੀ ਕਰਦੇ ਹਨ।
ਲਾਗੀ ਚੋਟ ਮਰਮ ਕੀ,
ਜਿਨ੍ਹਾਂ ਦੇ ਹਿਰਦੇ ਅੰਤਾ ਕਰਨ ਵਿੱਚ ਖਾਲਸਾ ਜੀ, ਲਾਗੀ ਚੋਟ ਮਰਮ ਕੇ, ਮਰਮ ਨਰਮ ਥਾਂ ਤੇ, ਕਲੇਜੇ ਦੇ ਅੰਦਰ ਲੱਗ ਗਈ ਹੈ ਨਾ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ, ਸੋ ਇਸ ਤਰ੍ਹਾਂ ਚੋਟ
ਰਹਿਓ ਕਬੀਰਾ ਠੌਰ।
ਭਗਤ ਜੀ ਕਹਿੰਦੇ ਉਹ ਉਸੇ ਥਾਂ ਤੇ ਢੇਰੀ ਹੋ ਗਿਆ, ਜਿਹਨਾਂ ਨੂੰ ਕਲੇਜੇ ਵਿੱਚ ਕੋਈ ਤੀਰ ਵੱਜ ਜਾਵੇ ਨਾ, ਗੋਲੀ ਵੱਜ ਜਾਵੇ ਤੇ ਉਹ ਬੰਦੇ ਦੀ ਝੱਟ ਮੌਤ ਹੋ ਜਾਂਦੀ ਹੈ। ਕਹਿੰਦੇ ਐਸੀ ਗੁਰੂ ਕੇ ਸ਼ਬਦ ਦੀ ਸਾਨੂੰ ਚੋਟ ਲੱਗ ਗਈ, ਮਰਮ ਦਿਲ ਤੇ, ਨਰਮ ਥਾਂ ਤੇ, ਹੁਣ ਰਹਿਓ ਕਬੀਰਾ ਠੌਰ। ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਹੁਣ ਉਹ ਥਾਂ ਤੇ ਹੀ ਰਹਿ ਗਏ ਹਾਂ, ਹੁਣ ਇੱਕ ਵਾਹਿਗੁਰੂ ਪਰਮੇਸ਼ਰ ਦੀ ਠੌਰ ਜਿਹੜੀ ਤਰਫ ਹੈ ਨਾ ਉਹਦੇ ਜੋਗੇ ਹੀ ਰਹਿ ਗਏ। ਐਸੀ ਸ਼ਬਦ ਦੀ ਚੋਟ ਮੇਰੇ ਸਤਿਗੁਰੂ ਨੇ ਮੇਰੇ ਹਿਰਦੇ ਵਿੱਚ ਲਾ ਦਿੱਤੀ ਹੈ। ਗੁਰੂ ਕੇ ਸ਼ਬਦ ਦੀ ਓਟ ਆਸਰਾ ਹੀ ਹੁਣ ਤੱਕਿਆ ਹੋਇਆ, ਹੋਰ ਕੋਈ ਠੌਰ ਥਾਂ ਟਿਕਾਣਾ ਨਹੀਂ ਰਹਿ ਗਿਆ। ਐਸਾ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਗਿਣਤੀ ਦੇ ਦਿਨ ਬਾਕੀ ਰਹਿ ਗਏ ਨੇ, ਸਤਿਗੁਰੂ ਕਿਰਪਾ ਕਰਨ ਇਹ ਵੀ ਨਿਰਵਿਘਨਤਾ ਸਹਿਤ ਸੰਪੂਰਨ ਹੋ ਜਾਣ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਸੋ ਖਾਲਸਾ ਜੀ, 14 ਤਰੀਕ ਵਾਲੇ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਭੈਣਾਂ ਵੀਰਾਂ ਮਾਤਾਵਾਂ ਨੇ ਅਜੇ ਤੱਕ ਭਾਈ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਉਹਨਾਂ ਦੀ ਸੇਵਾ 'ਚ ਬੇਨਤੀ ਹੈ ਵੀ ਜ਼ਰੂਰ ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ 'ਤੇ ਚੜ੍ਹੋ। ਪਰਸੋਂ ਨੂੰ ਖਾਲਸੇ ਦਾ ਜਨਮ ਦਿਨ ਹੈ, ਆਪਾਂ ਸਾਰਿਆਂ ਰਲ ਮਿਲ ਕੇ ਮਨਾਉਣਾ ਹੈ। ਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰ ਔਰ ਲਾਗੀ ਚੋਟ ਮੈਂ ਰਾਮ ਕੀ ਰਹਿਓ ਕਬੀਰਾ ਠੌਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।